परम सत्कार योग सम्मान योग गुरु का खास रूप गुरु खालसा साध संगत पतत पावन भगत वचल कृपा निदान अनाथ नाथ जगत गुरु धन धन श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे दवाना च हाजरियां भर के एकत्र होके सतगुरां दा पावन इतिहास बहुत ही श्रद्धा भावना सत्कार सहित आप जी सरवण कर रहे हो। छेवें पातशाह मीरी पीरी दे मालक सतगुरु श्री गुरु हरगोबिंद साहिब जी महाराज श्री अमृतसर साहिब दी धरती ते कौतक वरता रहे हन। गरीब नवाज दया निध सतगुरु पातशाह जी महाराज जी दे दूसरे विवाह दियां तैयारियां चल रही ने। पहला माता जी ने सतगुरां नूं बेनती कीती कि वड्डियां सतगुरां ने वचन कीता सी वधी वेल बो पीढ़ी चाली, पर महाराज मैनू हाले तक अपने पोतरे दे दर्शन नहीं होए। आप जी कृपा करो दया करो, जिथे हजारां सिखां दियां कामनावां पूरियां कर दे उत्थे मेरी कामना भी पूरी करो। सतगुरु छेवें पातशाह कहिंदे माता जी तुहाडी कामना गुरु नानक साहब पूरी करनगे। समा पा के सतगुरां दी कृपा हुई, माता दमोदरी जी नूं नाल लै के माता गंगा जी ने दरबार साहब नमस्कार करके अरदास कीती, महाराज कुलवर्धक पुत्र दी दात बख्शो जिहड़ा गुरु रामदास साहब दी अंश वंश नूं वधावे। इधर चिट्ठी आ गई बाबा हरिचंद जी ने, जो सतगुरु गुरु हरगोबिंद साहब दे दूसरे सहुरा साहब सन, इन्हां ने विआह दी चिट्ठी सतगुरु छेवें पातशाह दे चरणां च भेजी। महाराज आप जी विसाख दी पहली नूं बारात लै के ਸਾਡੇ ਨਗਰ ਆ ਕੇ ਟੁਕਾਓ ਕਰੋ ਔਰ ਮੇਰੀ ਸਪੁੱਤਰੀ ਨਾਨਕੀ ਜੀ ਨੂੰ ਆਪਣੇ ਚਰਨਾਂ ਦੀ ਦਾਸੀ ਬਣਾਓ। ਇਹ ਚਿੱਠੀ ਜਦੋਂ ਦਰਬਾਰ ਸਾਹਿਬ ਪਹੁੰਚੀ ਮਾਤਾ ਗੰਗਾ ਜੀ ਨੇ ਪੜ੍ਹੀ, ਇੱਕ ਖੁਸ਼ੀ ਪਹਿਲਾਂ ਗੁਰੂ ਘਰ 'ਚ ਆਈ ਸੀ, ਇਹ ਦੂਸਰੀ ਦੋਹਰੀ ਖੁਸ਼ੀ ਹੋਈ। ਬੜੀਆਂ ਵਧਾਈਆਂ ਵੱਜੀਆਂ, ਤਿਆਰੀਆਂ ਹੋਈਆਂ, ਮਾਤਾ ਜੀ ਨੇ ਵਿਆਹ ਵਾਸਤੇ ਜੋ ਸਮੱਗਰੀਆਂ ਚਾਹੀਦੀਆਂ ਨੇ ਉਹ ਭਾਈ ਵਿਧੀ ਚੰਦ ਭਾਈ ਜੇਠਾ ਜੀ ਹੋਣਾ ਦੀਆਂ ਡਿਊਟੀਆਂ ਲਾ ਕੇ ਜ਼ਿੰਮੇਵਾਰੀ ਲਾ ਕੇ ਉਹਨਾਂ ਪਾਸੋਂ ਸਾਰੀਆਂ ਸਮੱਗਰੀਆਂ ਇਕੱਤਰ ਕਰਵਾਈਆਂ ਨੇ। ਇੱਧਰ ਵਿਆਹ ਵਾਸਤੇ ਮੇਲ ਨੂੰ ਚਿੱਠੀਆਂ ਭੇਜੀਆਂ ਨੇ, ਸੇਵਾਦਾਰ ਭੇਜ ਕੇ ਮਾਊ ਸਾਹਿਬ ਜਿੱਥੇ ਮਾਤਾ ਗੰਗਾ ਜੀ ਦਾ ਪੇਕਾ ਪਰਿਵਾਰ ਸੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਔਰ ਲਾਹੌਰ ਵਿਖੇ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਰੀਕਾ ਯਾਨੀ ਕਿ ਸਤਿਗੁਰਾਂ ਦੇ ਸੋਢੀ ਪਰਿਵਾਰ ਵਿੱਚੋਂ ਜੀ ਸਨ, ਉਹਨਾਂ ਦੇ ਕੋਲ ਵੀ ਸੁਨੇਹੇ ਭੇਜੇ ਨੇ। ਸਾਰੇ ਮੇਲ ਨੇ ਤਿਆਰੀਆਂ ਕੀਤੀਆਂ ਬੜੇ ਚਾਉ ਨਾਲ, ਬੜੇ ਭਾਰੀ ਉਮਾਹ ਦੇ ਸਹਿਤ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਕੇ ਆਉਣ ਲੱਗੇ ਨੇ। ਗੁਰੂ ਘਰ ਵਿੱਚ ਸ਼ਾਦੀਆਂ ਹੋ ਰਹੀਆਂ ਨੇ, ਉਮਾਹ ਹੋ ਰਹੇ ਨੇ। ਆਓ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ, ਦੁਇਰਾ ਸੁਣ ਸੁਣ ਗੁਰ ਉਤਸ਼ਾਹ ਮਿਲ ਪਇਓ ਆਮੋਦ।
ਗੁਰੂ ਘਰ ਦਾ ਉਤਸ਼ਾਹ ਸੁਣ ਕੇ, ਗੁਰੂ ਘਰ ਦੇ ਵਿਆਹ ਦਾ ਸਮਾਗਮ ਸੁਣ ਕੇ ਜਿੰਨਾ ਮੇਲ ਸੀ, ਚਾਹੇ ਉਹ ਗੋਇੰਦਵਾਲ ਸਾਹਿਬ ਹੈ, ਖਡੂਰ ਸਾਹਿਬ ਹੈ ਜਾਂ ਕਰਤਾਰਪੁਰ ਸਾਹਿਬ ਹੈ, ਲਾਹੌਰ ਹੈ, ਜਿੰਨੇ ਨੇੜੇ ਤੇੜੇ ਜਾਂ ਦੂਰ ਦਰੇਡੇ ਨਗਰ ਨੇ, ਜਿੱਥੇ ਜਿੱਥੇ ਖਬਰ ਪਹੁੰਚੀ ਹੈ ਛੇਵੇਂ ਪਾਤਸ਼ਾਹ ਜੀ ਦੀ ਸ਼ਾਦੀ ਦਾ ਸੁਨੇਹਾ ਪਹੁੰਚਿਆ ਹੈ, ਸਾਰੇ ਮੇਲ ਦੇ ਅੰਦਰ ਬੜਾ ਭਾਰੀ ਮੋਦ ਹੈ, ਬਹੁਤ ਭਾਰੀ ਖੁਸ਼ੀ ਹੈ ਜਦੋਂ ਉਹ ਸੁਣਦੇ ਨੇ ਸਤਿਗੁਰਾਂ ਦੇ ਘਰ ਦੇ ਉਤਸ਼ਾਹ ਨੂੰ, ਉਤਸ਼ਵ ਨੂੰ।
ਆਮਨ ਕੋ ਤਿਆਰੀ ਕਰੀ ਧਨ ਤਿਆਸ ਬਿਨੋਦ।
ਆਉਣ ਵਾਸਤੇ ਸਾਰੇ ਸਾਕ ਸੰਬੰਧੀਆਂ ਨੇ ਤਿਆਰੀਆਂ ਕਰ ਲਈਆਂ, ਸਾਰੇ ਰਿਸ਼ਤੇਦਾਰਾਂ ਨੇ ਤਿਆਰੀਆਂ ਕਰ ਲਈਆਂ, ਬੇਦੀ ਪਰਿਵਾਰ ਨੇ, ਸੋਢੀ ਪਰਿਵਾਰ ਨੇ, ਤ੍ਰੇਹਣ ਭੱਲੇ ਪਰਿਵਾਰ ਨੇ, ਮੌ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਨਕਾ ਪਰਿਵਾਰ ਹੈ, ਸਭ ਨੇ ਆਉਣ ਵਾਸਤੇ ਤਿਆਰੀਆਂ ਕਰ ਲਈਆਂ ਹਨ। ਔਰ ਬਹੁਤ ਸੁੰਦਰ ਹਾਸ ਬਿਲਾਸ ਆਪਸ ਵਿੱਚ ਕਰਦੇ ਨੇ, ਬੜੀ ਖੁਸ਼ੀ ਦੇ ਨਾਲ ਆਪਸ ਵਿੱਚ ਗੱਲਾਂ ਕਰਦੇ ਹਨ।
ਕਿਉਂ ਭਈ ਇੱਕ ਤੋਂ ਕਰਨ ਸੁਦਾ ਸਰ ਮੱਜਣ ਦਿਵਸ ਵਿਸਾਖੀ ਮੇਲਾ ਸਜਣ।
ਇਸ ਕਰਕੇ ਗੁਰਸਿੱਖਾਂ ਨੂੰ ਬੜੀ ਭਾਰੀ ਖੁਸ਼ੀ ਹੈ। ਕਹਿੰਦੇ ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦਾ ਸਮਾਗਮ, ਉਹਦੇ ਦਰਸ਼ਨ ਕਰਾਂਗੇ। ਦੂਜਾ ਬੜਾ ਵਧੀਆ ਸਬੱਬ ਬਣ ਗਿਆ ਕਿ ਵਿਸਾਖ ਦਾ ਮਹੀਨਾ ਆ ਰਿਹਾ ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਵਾਂਗੇ, ਕਿਉਂਕਿ ਗੁਰੂ ਘਰ ਦੇ ਵਿੱਚ ਵਿਸਾਖ ਦੀ ਸੰਕ੍ਰਾਂਤ ਦਾ ਜਿਹੜਾ ਇਸ਼ਨਾਨ ਹੈ ਦਰਬਾਰ ਸਾਹਿਬ ਦਾ, ਉਹ ਸਾਰੇ ਇਸ਼ਨਾਨਾਂ ਚੋਂ ਸਰਵੋਤਮ ਇਸ਼ਨਾਨ ਮੰਨਿਆ, ਕਿਉਂਕਿ ਵਿਸਾਖ ਦੀ ਸੰਕ੍ਰਾਂਤ ਨੂੰ ਜਿਹੜਾ ਪਿੰਗਲਾ ਸੀ ਨਾ ਰਜਨੀ ਦਾ ਘਰ ਵਾਲਾ, ਉਹ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਰੋਗ ਤੋਂ ਰਹਿਤ ਹੋਇਆ ਸੀ। ਇਸ ਕਰਕੇ ਵਿਸਾਖ ਦੀ ਸੰਕ੍ਰਾਂਤ ਦੇ ਇਸ਼ਨਾਨ ਦਾ ਬੜਾ ਮਹੱਤਵ ਹੈ ਸ੍ਰੀ ਅੰਮ੍ਰਿਤਸਰ ਸਰੋਵਰ ਦਾ। ਇਸ ਕਰਕੇ ਜਿੰਨੇ ਗੁਰਸਿੱਖ ਨੇ, ਕਹਿੰਦੇ ਇੱਕ ਤਾਂ ਸੁਧਾ ਸਰ ਵਿਖੇ ਚੱਲ ਕੇ ਇਸ਼ਨਾਨ ਕਰਾਂਗੇ, ਦੂਜਾ ਵਿਸਾਖੀ ਦਾ ਜੋੜ ਮੇਲਾ ਹੈ ਉਹਦੇ ਚੱਲ ਕੇ ਦਰਸ਼ਨ ਕਰਾਂਗੇ।
ਦੁਤੀਏ ਸੰਬੰਧੀ ਜੋ ਆਵੇ ਸਭ ਤੋਂ ਮਿਲੇ ਆਨੰਦ ਉਪਜਾਵੇ।
ਦੂਜਾ ਜਿੰਨੇ ਸੰਬੰਧੀ ਆਉਣਗੇ ਗੁਰੂ ਘਰ ਵਿੱਚ, ਜਿੰਨੇ ਰਿਸ਼ਤੇਦਾਰ ਆਉਣਗੇ, ਸਤਿਗੁਰਾਂ ਦੇ ਸਾਕ ਸੰਬੰਧੀ ਆਉਣਗੇ, ਉਹਨਾਂ ਦੇ ਨਾਲ ਸਾਡਾ ਮੇਲ ਮਿਲਾਪ ਹੋਵੇਗਾ। ਇਹ ਭੱਲੇ ਸਾਹਿਬਜ਼ਾਦੇ, ਬੇਦੀ ਸਾਹਿਬਜ਼ਾਦੇ, ਤ੍ਰੇਹਣ ਸਾਹਿਬਜ਼ਾਦੇ ਸਾਰੇ ਇਸ ਗੱਲ ਕਰਕੇ ਖੁਸ਼ ਨੇ। ਕਹਿੰਦੇ ਇੱਕ ਤਾਂ ਵਿਸਾਖ ਦਾ ਇਸ਼ਨਾਨ ਕਰਾਂਗੇ, ਵਿਸਾਖ ਦੇ ਇਸ਼ਨਾਨ ਦਾ ਬੜਾ ਵੱਡਾ ਮਹੱਤਵ ਹੈ, ਤੇ ਦੂਜਾ ਉੱਥੇ ਜਿੰਨੇ ਸਾਕ ਸੰਬੰਧੀ ਰਿਸ਼ਤੇਦਾਰ ਆਉਣਗੇ ਉਹਨਾਂ ਸਾਰਿਆਂ ਨਾਲ ਮੇਲ ਮਿਲਾਪ ਹੋਵੇਗਾ, ਉਹਨਾਂ ਸਾਰਿਆਂ ਦੇ ਮੇਲ ਮਿਲਾਪ ਕਰਕੇ ਦਰਸ਼ਨ ਕਰਾਂਗੇ।
ਤ੍ਰਿਤੀਏ ਸ੍ਰੀ ਗੁਰੂ ਹਰਗੋਬਿੰਦ ਮਿਲੇ ਪ੍ਰਭਾ ਕਾਲ ਬਿਲੰਦ।
ਤੀਜਾ ਕਾਰਨ ਖੁਸ਼ੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਚ ਵੀ ਬਣ ਗਿਆ। ਕਹਿੰਦੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਿੰਨਾ ਚਿਰ ਹੋ ਗਿਆ ਮਿਲੇ ਨਹੀਂ, ਛੇਵੇਂ ਪਾਤਸ਼ਾਹ ਨੂੰ ਮਿਲਿਆ ਸਾਨੂੰ ਬੜਾ ਸਮਾਂ ਹੋ ਗਿਆ, ਕਈ ਮਹੀਨੇ ਬੀਤ ਗਏ ਨੇ, ਅਸੀਂ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨਹੀਂ ਮਿਲੇ। ਉਹਨਾਂ ਨੂੰ ਜਦੋਂ ਪਹਿਲਾਂ ਮਿਲੇ ਸੀ ਉਦੋਂ ਬੜਾ ਸਮਾਂ ਬੀਤ ਚੁੱਕਾ, ਉਹਨਾਂ ਨੂੰ ਮਿਲੇ ਬਿਨਾ।
ਜਹਾਂਗੀਰ ਨੇ ਰਾਖੇ ਤੀਰ ਰਹੇ ਨਕੇਤ ਨਹੀਂ ਬਰਬੀਰ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਲਾਂ ਤਾਂ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੋਲ ਰੱਖਿਆ ਤੇ ਕਿੰਨੇ ਮਹੀਨੇ ਉਹਨੇ ਸਤਿਗੁਰਾਂ ਨੂੰ ਆਪਣੇ ਕੋਲੋਂ ਜਾਣ ਨਹੀਂ ਦਿੱਤਾ ਤੇ ਸਤਿਗੁਰੂ ਜੀ ਘਰ ਨਹੀਂ ਆਏ। ਬੜੇ ਬਰਬੀਰ ਸ੍ਰੇਸ਼ਟ ਵੀਰ, ਬਹੁਤ ਜ਼ਿਆਦਾ ਲੰਮਾ ਸਮਾਂ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਰਹਿ ਕੇ ਸਤਿਗੁਰਾਂ ਨੇ ਬਤੀਤ ਕੀਤਾ। ਇਸ ਕਰਕੇ ਕਈ ਮਹੀਨੇ ਹੋ ਗਏ ਨੇ ਅਸੀਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਕੀਤੇ।
ਚੰਦੋ ਆਦਿਕ ਮਾਰਨ ਕਰੇ ਮਾਨੈ ਸ਼ਾਦਬ ਕੋ ਧਰੇ।
ਹੁਣ ਅਸੀਂ ਚੱਲ ਕੇ ਉਹਨਾਂ ਦੇ ਦਰਸ਼ਨ ਕਰਾਂਗੇ, ਇਸ ਗੱਲ ਦੀ ਵੀ ਬੜੀ ਖੁਸ਼ੀ ਹੈ। ਫਿਰ ਗੁਰੂ ਘਰ ਦਾ ਜਿਹੜਾ ਵਿਰੋਧੀ ਸੀ ਪਾਪੀ ਚੰਦੂ, ਉਸ ਚੰਦੂ ਪਾਪੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮਾਰਿਆ ਹੈ। ਬਾਦਸ਼ਾਹ ਸਤਿਗੁਰਾਂ ਦਾ ਕਹਿਣਾ ਮੰਨਦਾ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਦਸ਼ਾਹ ਸਿਰ ਮੱਥੇ ਤੇ ਪ੍ਰਵਾਨ ਕਰਦਾ ਹੈ।
ਆਯੁਧ ਵਿਦਿਆ ਮੈਂ ਅਭਿਆਸੂ ਇਤਿਆਦਿਕ ਪਸ ਜਸ ਪ੍ਰਕਾਸ਼।
ਸਤਿਗੁਰੂ ਜੀ ਆਯੁਧ ਵਿਦਿਆ ਵਿੱਚ ਸ਼ਸਤਰ ਵਿਦਿਆ ਦਾ ਵੀ ਬੜਾ ਭਾਰੀ ਅਭਿਆਸ ਕਰਦੇ ਨੇ। ਸ਼ਸਤਰ ਵਿਦਿਆ ਵਿੱਚ ਵੀ ਬੜੇ ਵੱਡੇ ਮਹਾਨ ਅਭਿਆਸੀ ਯੋਧੇ ਸੂਰਮੇ ਬਹਾਦਰ ਨੇ। ਏਦਾਂ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਸਾਰਾ ਸੁਜਸ ਚਾਰੇ ਪਾਸੇ ਪਸਰ ਰਿਹਾ ਕਿ ਇੱਕ ਤਾਂ ਚੰਦੂ ਨੂੰ ਮਾਰਿਆ, ਦੂਜਾ ਬਾਦਸ਼ਾਹ ਸਤਿਗੁਰਾਂ ਦੀ ਹਰ ਇੱਕ ਗੱਲ ਮੰਨਦਾ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਬੜੇ ਸੂਰਮੇ ਬਹਾਦਰ ਯੋਧੇ ਨੇ। ਇਹ ਸੁਜਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹਰ ਪਾਸੇ ਪ੍ਰਕਾਸ਼ਵਾਨ ਹੋ ਰਿਹਾ।
ਸੁਣ ਸੁਣ ਪਿਕਨੇ ਚਿਤ ਚਾਓ ਬਹੁਰ ਬਿਆ ਕੇ ਸਬੱਬ ਬਣਾਓ।
ਇਹ ਸੁਣ ਸੁਣ ਕੇ ਸਾਰੇ ਸਿੱਖਾਂ ਦੇ ਮਨਾਂ ਚ ਜਿੰਨੇ ਰਿਸ਼ਤੇਦਾਰ ਸਾਕ ਸੰਬੰਧੀ ਨੇ ਸਾਰਿਆਂ ਦੇ ਮਨਾਂ ਵਿਚ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਚਾਓ ਜਾਗ ਰਿਹਾ। कि चल के महाराज जी दे दर्शन करिए, उन्हां दे दीदार करिए। ਇਹ ਚਾਅ ਉਹਨਾਂ ਸਾਰਿਆਂ ਦੇ ਹਿਰਦਿਆਂ ਵਿੱਚ ਮਨ ਵਿੱਚ ਜਾਗ ਰਿਹਾ। ਤੇ ਫਿਰ ਦੂਜਾ ਸਬੱਬ ਵਿਆਹ ਦਾ ਬਣ ਗਿਆ ਕਿ ਵਿਆਹ ਦੇ ਸਬੱਬ ਨਾਲ ਨਾਲੇ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਨਾਲੇ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਾਂਗੇ, ਵਿਸਾਖੀ ਦਾ ਜੋੜ ਮੇਲਾ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਵਾਂਗੇ। ਇਸ ਪ੍ਰਕਾਰ ਨਾਲ ਸਾਰੀ ਸੰਗਤ ਵਿੱਚ ਬੜਾ ਉਮਾਹ, ਬੜੀ ਖੁਸ਼ੀ, ਬੜਾ ਭਾਰੀ ਆਨੰਦ ਕਿ ਸਬੱਬ ਬਣ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦਾ ਸਬੱਬ ਬਣ ਗਿਆ ਹੈ।
ਯਾ ਤੇ ਬੋ ਆਨੰਦ ਜੁਤ ਸਬੈ ਮਿਲਿਓ ਮੇਲ ਮਿਲ ਮੋਦਤ ਤਵੈ।
ਇਸ ਕਰਕੇ ਜਿੰਨਾ ਮਹਾਰਾਜ ਜੀ ਦਾ ਮੇਲ ਹੈ ਵਿਆਹ ਵਿਚ ਆਉਣ ਵਾਸਤੇ, ਸਾਰਾ ਮੇਲ ਬੜੇ ਆਨੰਦ ਸਹਿਤ ਮਿਲਿਆ ਹੈ। ਸਭ ਨੇ ਮਿਲ ਕੇ ਇਕੱਤਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਉਣਾ ਕੀਤਾ ਹੈ।
ਕੁਲ ਭਲਿਆਂ ਕੀ ਗੋਇੰਦਵਾਲ ਪਹੁੰਚੇ ਆਨ ਤ੍ਰਿਆ ਨਰ ਜਾਲ।
ਮੇਲ ਵਿਚ ਕੌਣ ਕੌਣ ਆਇਆ? ਭੱਲਿਆਂ ਦੀ ਕੁੱਲ ਚੋਂ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੀ ਅੰਸ ਵੰਸ਼ ਚੋਂ, ਭੱਲਿਆਂ ਦੀ ਕੁੱਲ ਚੋਂ ਜਿਹੜੇ ਭੱਲੇ ਸਾਹਿਬਜ਼ਾਦੇ ਸਨ, ਉਹ ਆਪਣੀਆਂ ਘਰਵਾਲੀਆਂ ਸਮੇਤ, ਆਪਣੀਆਂ ਇਸਤਰੀਆਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਤੋਂ ਆਪਣੇ ਪਰਿਵਾਰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਏ ਹਨ।
ਤ੍ਰੇਹਣ ਕੁੱਲ ਖੰਡੂਰ ਤੇ ਆਏ,
ਔਰ ਸ੍ਰੀ ਖੰਡੂਰ ਸਾਹਿਬ ਤੋਂ ਤ੍ਰੇਹਣ ਕੁੱਲ, ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਵੰਸ਼ ਸੀ ਉਹ ਤ੍ਰੇਹਣ ਸੀ। ਇਸ ਕਰਕੇ ਤ੍ਰੇਹਣ ਕੁੱਲ ਦੇ ਜਿਹੜੇ ਸਾਹਿਬਜ਼ਾਦੇ ਗੁਰੂ ਅੰਗਦ ਸਾਹਿਬ ਦੀ ਅੰਸ ਵੰਸ਼ ਚੋਂ ਹਨ, ਉਹ ਸਭ ਇਕੱਠੇ ਹੋ ਕੇ ਸ੍ਰੀ ਖੰਡੂਰ ਸਾਹਿਬ ਤੋਂ ਮੇਲ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਦੇ ਦਰਸ਼ਨ ਕਰਨ ਲਈ ਆਏ ਹਨ।
ਗੰਗ ਮਾਤ ਪਿਤ ਮੌਤੇ ਧਾਏ,
ਮਾਤਾ ਗੰਗਾ ਜੀ ਦੇ ਮਾਤਾ ਪਿਤਾ ਮਉ ਸਾਹਿਬ, ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਨਾਨਕਾ ਪਰਿਵਾਰ ਹੈ, ਮਾਤਾ ਗੰਗਾ ਜੀ ਦਾ ਪੇਕਾ ਪਰਿਵਾਰ ਸੀ, ਮਉ ਸਾਹਿਬ ਤੋਂ ਮਾਤਾ ਗੰਗਾ ਜੀ ਦੇ ਮਾਤਾ ਪਿਤਾ ਉਹ ਇਕੱਤਰ ਹੋ ਕੇ ਚੱਲ ਕੇ ਆਏ ਹਨ।
ਅਪਰ ਮੇਲ ਲਾਪੁਰ ਤੇ ਆਦੇ ਆਨ ਭਿਖੀ ਸੁੰਦਰ ਗੁਰ ਸ਼ਾਦੇ।
ਲਾਹੌਰ ਆਦਿਕ ਸ਼ਹਿਰਾਂ ਤੋਂ, ਨੇੜੇ ਤੇੜੇ ਹੋਰ ਜਿਹੜੇ ਨਗਰ ਸਨ ਉਹਨਾਂ ਤੋਂ ਬਹੁਤ ਸਾਰੇ ਸਿੱਖ, ਬਹੁਤ ਸਾਰੇ ਸ਼ਰਧਾਲੂ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਦੀ ਵਿਚ ਮੇਲ ਦਾ ਰੂਪ ਬਣਾ ਕੇ ਆਏ ਨੇ। ਸਭ ਦੇ ਅੰਦਰ ਬੜੀ ਖੁਸ਼ੀ ਹੈ, ਸਭ ਦੇ ਅੰਦਰ ਬੜਾ ਭਾਰੀ ਆਨੰਦ ਹੈ। ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੋਹਣੀ ਮੂਰਤ ਦੇ ਸਭ ਨੇ ਆ ਕੇ ਦਰਸ਼ਨ ਕੀਤੇ ਹਨ।
ਯਥਾ ਯੋਗ ਮਿਲ ਸਵੇ ਰਖਾਏ,
ਯਥਾ ਯੋਗ ਸਤਿਗੁਰਾਂ ਨਾਲ ਮਿਲ ਕੇ ਸਾਰੇ ਬੜੇ ਖੁਸ਼ ਹੋਏ।
ਇਸਤਰੀ ਪੁਰਖ ਮੇਲ ਸਮਾਏ,
ਬਹੁਤ ਸਾਰੇ ਇਸਤਰੀਆਂ ਪੁਰਖਾਂ ਦਾ ਮੇਲ ਗੁਰੂ ਘਰ ਵਿਚ ਹੋਇਆ, ਸੰਗਤਾਂ ਬਹੁਤ ਜ਼ਿਆਦੀਆਂ, ਮੇਲਾ ਹੀ ਬਣ ਗਿਆ ਕਹਿੰਦੇ, ਇੰਨੀ ਸੰਗਤ ਜੁੜੀ ਹੈ ਕਿ ਬਹੁਤ ਵੱਡਾ ਜੋੜ ਮੇਲਾ ਹੋ ਗਿਆ, ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਈਆਂ ਨੇ ਗੁਰੂ ਘਰ ਵਿਚ।
ਘਰ ਘਰ ਸ਼ਗਨ ਗੀਤ ਗੁਣ ਗਾਵੇ,
ਸ਼ੁਭ ਸ਼ਗਨ ਨੇ ਗੁਰਸਿੱਖ ਕਰਦੇ ਨੇ, ਇਸਤਰੀਆਂ ਕਰਦੀਆਂ ਰਸਨਾ ਤੋਂ ਮੰਗਲਾ ਚਾਰ ਦੇ ਗੀਤ ਗਾਇਨ ਕਰਦੀਆਂ ਹਨ।
ਕੌਤਕ ਕਰਤੇ ਅਨੇਕ ਸੁਹਾਵੇ,
ਵਿਆਹਾਂ ਵਿਚ ਜਿਹੜੇ ਅਨੇਕ ਪ੍ਰਕਾਰ ਦੇ ਕੌਤਕ ਹੁੰਦੇ ਨੇ ਉਹ ਹੋ ਰਹੇ ਨੇ, ਉਹ ਕੌਤਕਾਂ ਦੇ ਅਨੇਕ ਪ੍ਰਕਾਰ ਦੇ ਉਤਸ਼ਵ ਹੋ ਰਹੇ ਨੇ, ਕਿਤੇ ਭੱਟ ਗਾ ਰਹੇ ਨੇ, ਕਲਾਵਾਂ ਵਿਖਾ ਰਹੇ ਨੇ, ਬਾਜੀਆਂ ਪਾ ਰਹੇ ਨੇ, ਇਹਦਾ ਬੜਾ ਭਾਰੀ ਉਤਸ਼ਾਹ ਮਨਾਇਆ ਜਾ ਰਿਹਾ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਨੌਬਤ ਬਜਤ ਮੋਦੇ ਉਪਜਾਵਤ,
ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜ ਰਹੀਆਂ ਹਨ, ਸ਼ਹਿਨਾਈਆਂ ਵੱਜ ਰਹੀਆਂ ਨੇ, ਛੋਟੇ ਨਗਾਰੇ ਵੱਜ ਰਹੇ ਨੇ, ਬੜੀਆਂ ਖੁਸ਼ੀਆਂ, ਬੜੇ ਖੇੜੇ ਮਨਾਏ ਜਾ ਰਹੇ ਨੇ।
ਉਤਸ਼ਵ ਸਕਲ ਦਿਸ਼ਨ ਦਿਸ਼ ਆਵਤ,
ਸਾਰੇ ਪਾਸਿਓਂ ਕਹਿੰਦੇ ਉਤਸ਼ਵ ਹੀ ਉਤਸ਼ਵ ਨਜ਼ਰ ਆਉਂਦਾ, ਜਿਧਰ ਨਿਗਾਹ ਮਾਰੀ ਉਤਸ਼ਾਹ ਹੀ ਉਤਸ਼ਾਹ ਦਿਸਦਾ ਹੈ, ਉਤਸ਼ਵ ਹੀ ਉਤਸ਼ਵ ਪਤਾ ਲੱਗਦਾ, ਹਰ ਪਾਸੇ ਇਹੀ ਜਾਣਿਆ ਜਾ ਰਿਹਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਾਦੀ ਦਾ ਸਮਾਗਮ ਹੋ ਰਿਹਾ।
ਚੌਂਦੀ ਚ ਕੀ ਸੰਗਤ ਬੋ ਆਏ, ਸੁਣ ਪਿਕ ਬਿਆਹ ਮੁਦਤ ਅਦਕਾਏ।
ਚਾਰਾਂ ਪਾਸਿਆਂ ਤੋਂ ਸੰਗਤਾਂ ਇਕੱਤਰ ਹੋ ਕੇ ਹੁਮ ਹੁਮਾ ਕੇ ਪਹੁੰਚੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਹੈ ਤੇ ਸਤਿਗੁਰਾਂ ਦੇ ਵਿਆਹ ਦਾ ਸਮਾਗਮ ਵੇਖਣਾ ਬੜੇ ਵੱਡੇ ਭਾਗਾਂ ਨਾਲ ਨਸੀਬ ਹੁੰਦਾ ਹੈ। ਇਸ ਕਰਕੇ ਵਿਆਹ ਦੇ ਸਮਾਗਮ ਨੂੰ, ਛੇਵੇਂ ਪਾਤਸ਼ਾਹ ਦੇ ਵਿਆਹ ਦੇ ਸਮਾਗਮ ਨੂੰ ਵੇਖਣ ਲਈ ਚਾਰਾਂ ਪਾਸਿਆਂ ਤੋਂ ਸੰਗਤਾਂ ਹੁਮ ਹੁਮਾ ਕੇ ਉਮੜ ਉਮੜ ਕੇ ਟੋਲੀਆਂ ਬੰਨ ਬੰਨ ਕੇ ਬਹੀਰਾਂ ਘੱਟ ਘੱਟ ਕੇ ਆ ਰਹੇ ਨੇ।
ਅਨਗਨ ਪੀਰ ਸੁਦਾਸਰ ਹੋਈ
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੜਾ ਭਾਰੀ ਵੱਡਾ ਇਕੱਠ ਹੋਇਆ ਸੰਗਤ ਦਾ।
ਸ਼ਿਵ ਪਿਖਿਓ ਚੈਤ ਸਭ ਕੋਈ
ਹਰ ਕੋਈ ਉਤਸ਼ਵ ਵੇਖਣਾ ਚਾਹੁੰਦਾ, ਹਰ ਕੋਈ ਵਿਆਹ ਵੇਖਣਾ ਚਾਹੁੰਦਾ। ਛੇਵੇਂ ਪਾਤਸ਼ਾਹ ਦਾ ਵਿਆਹ ਵੇਖਾਂਗੇ, ਮਹਾਰਾਜ ਜੀ ਦੀ ਬਰਾਤ ਵੇਖਾਂਗੇ, ਬਰਾਤੀ ਬਣ ਕੇ ਨਾਲ ਜਾਵਾਂਗੇ, ਉਥੇ ਜਾ ਕੇ ਵੀ ਉਥੋਂ ਦਾ ਆਨੰਦ ਵੇਖਾਂਗੇ। ਏਦਾਂ ਬਹੁਤ ਸਾਰੇ ਸਿੱਖ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਵੇਖਣਾ ਚਾਹੁੰਦੇ ਨੇ ਚੱਲ ਕੇ ਆਏ ਨੇ।
ਅਨਗਨ ਆਏ ਉਪਾਇਨ ਤਬੈ ਬ੍ਰਿੰਦ ਮਸੰਦ ਸੰਭਾਰਤ ਸਭੈ।
ਅਣਗਿਣਤ ਪ੍ਰਕਾਰ ਦੀਆਂ ਪਿਟਾਵਾਂ, ਜਦੋਂ ਸੰਗਤ ਆਉਂਦੀ ਫਿਰ ਪਿਟਾਵਾਂ ਵੀ ਨਾਲ ਜ਼ਰੂਰੀ ਸਨ, ਲਾਜ਼ਮੀ ਆਉਣੀਆਂ ਸਨ। ਬਹੁਤ ਸਾਰੀਆਂ ਪਿਟਾਵਾਂ ਸਤਿਗੁਰਾਂ ਦੇ ਚਰਨਾਂ ਚ ਚੱਲ ਕੇ ਆਈਆਂ। ਗੁਰੂ ਘਰ ਦੇ ਜਿਹੜੇ ਮਸੰਦ ਸੀ ਉਹ ਮਸੰਦ ਉਹ ਸਾਰੀਆਂ ਪਿਟਾਵਾਂ ਜਥਾ ਸ਼ਕਤ ਸੰਭਾਲ ਕੇ ਇਕੱਠੀਆਂ ਕਰਕੇ ਰੱਖ ਰਹੇ ਨੇ।
ਤਖਤ ਥਿਰੈ ਸ੍ਰੀ ਹਰਗੋਬਿੰਦ ਤਮ ਹੱਥ ਮਾਰ ਤੰਡ ਮਾਨਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਬਿਰਾਜਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ। ਕਹਿੰਦੇ ਮਾਨੋ ਜਿਵੇਂ ਮਾਰਤੰਡ ਦਾ ਪ੍ਰਕਾਸ਼ ਹੁੰਦਾ। ਮਾਰਤੰਡ ਕਹਿੰਦੇ ਨੇ ਸੂਰਜ ਨੂੰ, ਜਿਵੇਂ ਸੂਰਜ ਦੀ ਲੋ ਹੁੰਦੀ ਹੈ ਨਾ, ਸੂਰਜ ਦਾ ਪ੍ਰਕਾਸ਼ ਹੁੰਦਾ ਹੈ। ਏਦਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠਿਆਂ ਸੂਰਜ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪ੍ਰਕਾਸ਼ ਕਰਦੇ ਹਨ।
ਦਾਸਨ ਬਦਤ ਬਿਲੰਦ ਅਨੰਦਤ।
ਔਰ ਜਿਹੜੇ ਸਤਿਗੁਰਾਂ ਦੇ ਦਾਸ ਨੇ, ਸੇਵਾਦਾਰ ਨੇ, ਸੇਵਕ ਨੇ, ਮੁਰੀਦ ਨੇ, ਉਹਨਾਂ ਸਾਰਿਆਂ ਦੇ ਚਿਹਰੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਖਿੜ ਰਹੇ ਨੇ, ਬੜੇ ਭਾਰੀ ਆਨੰਦ ਵਿਚ ਆ ਰਹੇ ਨੇ।
ਅਰਬਿੰਦਨ ਦੁੱਤ ਬ੍ਰਿੰਦ ਮਨਿੰਦਤ।
ਜਿਵੇਂ ਸੂਰਜ ਚੜ੍ਹਦਿਆਂ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਏਦਾਂ ਗੁਰੂ ਹਰਗੋਬਿੰਦ ਸਾਹਿਬ ਰੂਪੀ ਸੂਰਜ ਦੇ ਦਰਸ਼ਨ ਕਰਕੇ ਸਿੱਖਾਂ ਦੇ ਹਿਰਦੇ, ਗੁਰਸਿੱਖਾਂ ਦੇ ਚਿਹਰੇ ਕਮਲ ਦੇ ਫੁੱਲਾਂ ਸਮਾਨ ਖਿੜ ਰਹੇ ਨੇ, ਵਿਗਾਸ ਵਿਚ ਆ ਰਹੇ ਨੇ।
ਚੱਕਰ ਵਾਕ ਸਮਚਾਰੋਂ ਬਰਨਾ ਬਿਰੈ ਬਿਨਾਸ਼ਨ ਦਰਸ਼ਨ ਕਰਨਾ।
ਜਿਵੇਂ ਸੂਰਜ ਨੂੰ ਚੱਕਵਾ ਚੱਕਵੀ ਵੇਖਦੇ ਨੇ ਨਾ ਤੇ ਵੇਖੀ ਜਾਂਦੇ ਨੇ, ਉਹ ਚੱਕਵਾ ਚੱਕਵੀ ਦਾ ਹੇਤ ਜਿਹੜਾ ਹੈ ਉਹ ਸੂਰਜ ਦੇ ਨਾਲ ਹੈ, ਸੂਰਜ ਨੂੰ ਵੇਖੀ ਜਾਂਦੇ ਨੇ। ਕਹਿੰਦੇ ਇਸੇ ਪ੍ਰਕਾਰ ਨਾਲ ਜਿੰਨੇ ਚਾਰ ਵਰਣ ਨੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਚਾਰਾਂ ਵਰਣਾਂ ਦੇ ਜਿਹੜੇ ਸਿੱਖ ਨੇ, ਉਹ ਚੱਕਵੇ ਚੱਕਵੀਆਂ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਟੱਕੀ ਲਾ ਕੇ ਵੇਖੀ ਜਾਂਦੇ ਨੇ, ਔਰ ਆਪਣੇ ਅੰਦਰ ਦੀ ਬਿਰਹਾ ਵਿਛੋੜੇ ਦੀ ਵੇਦਨ ਨੂੰ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਦੂਰ ਕਰ ਰਹੇ ਨੇ।
ਗੁਰ ਦੁਖੀ ਪੇਚਕ ਸਮ ਦੂਰੇ ਤਿਮਰ ਦੰਬ ਹੱਥ ਬੇਮੁਖ ਮੁਰੇ।
ਗੁਰੂ ਖਾਲਸਾ ਜੀ ਜਦੋਂ ਸੂਰਜ ਚੜ੍ਹਦਾ ਤੇ ਉੱਲੂ ਲੁਕ ਜਾਂਦਾ ਹੈ, ਉੱਲੂ ਜਿਹੜੇ ਨੇ ਉਹ ਲੁਕ ਜਾਂਦੇ ਨੇ, ਹਨੇਰੇ ਵਿੱਚ ਵਿਚਰਦੇ ਨੇ ਨਾ ਉੱਲੂ, ਸੂਰਜ ਚੜ੍ਹਦੇ ਅੰਨੇ ਹੋ ਜਾਂਦੇ, ਲੁਕ ਜਾਂਦੇ ਨੇ। ਕਹਿੰਦੇ ਗੁਰੂ ਰੂਪੀ ਸੂਰਜ, ਗੁਰੂ ਹਰਗੋਬਿੰਦ ਸਾਹਿਬ ਰੂਪੀ ਸੂਰਜ ਚੜ੍ਹਿਆ, ਜਿਹੜੇ ਗੁਰੂ ਘਰ ਦੇ ਦੋਖੀ ਉੱਲੂਆਂ ਦੇ ਸਮਾਨ ਨੇ ਉਹ ਲੁਕ ਗਏ ਨੇ, ਤੇ ਜਿਹੜਾ ਤਿਮਰ ਤੇ ਦੰਬ ਦਾ ਹਨੇਰਾ ਸੀ ਤੇ ਉਹ ਕਹਿੰਦੇ ਸਾਰਾ ਦੂਰ ਹੋ ਗਿਆ, ਉਹ ਹਨੇਰਾ ਸਾਰਾ ਨਿਵਿਰਤ ਹੋ ਗਿਆ, ਬੇਮੁਖ ਮੁੜ ਗਏ ਹਨ।
ਵੱਡੇ ਦੀਵਾਨ ਲਗਤ ਸਭ ਔਰ ਫਰਸ਼ ਹੋਤ ਪੂਰਬ ਚੌਕੋਰ।
ਬੜਾ ਵੱਡਾ ਦੀਵਾਨ ਚਾਰੇ ਪਾਸੇ ਸਤਿਗੁਰਾਂ ਦਾ ਲੱਗਾ, ਚਾਰੇ ਪਾਸੇ ਬੜੇ ਬੜੇ ਸੋਹਣੇ ਫਰਸ਼, ਬੜੇ ਬੜੇ ਸੁੰਦਰ ਗਲੀਚੇ, ਤੇ ਸਤਿਗੁਰਾਂ ਦੀਆਂ ਸੰਗਤਾਂ ਦੇ ਬੈਠਣ ਵਾਸਤੇ ਬੜਾ ਬੜਾ ਸੋਹਣਾ ਵਧੀਆ ਪ੍ਰਬੰਧ ਕੀਤਾ ਗਿਆ ਹੈ।
ਚਾਮੀ ਕਰ ਚਿਤਰਤ ਗੁਲਜ਼ਾਰ।
ਕਹਿੰਦੇ ਉਹਨਾਂ ਦੇ ਉੱਤੇ ਬੜੇ ਸੋਹਣੇ ਗੁਲਜ਼ਾਰ, ਬੇਲ ਬੂਟੇ ਜਿਹੜੇ ਨੇ ਉਹ ਪਾਏ ਹੋਏ ਨੇ, ਗਲੀਚਿਆਂ ਦੇ ਉੱਤੇ ਬੜੇ ਸੋਹਣੇ ਵੇਲ ਬੂਟੀਆਂ ਪਾਈਆਂ ਹੋਈਆਂ ਨੇ।
ਬਿਜਨਾ ਝੂਲਤ ਮੰਡਲ ਕਾਰ।
ਗੋਲਾਕਾਰ ਦਾ ਬਿਜਨਾ ਪੱਖਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਉੱਤੇ ਝੁੱਲ ਰਿਹਾ ਹੈ।
ਜਨ ਸੂਰਜ ਚੁੱਕ ਚੁੱਕ ਚੜ ਜਾਤ।
ਜਦੋਂ ਪੱਖਾ ਝੁੱਲਦਾ ਉਹਦੇ ਤੇ ਸੋਨੇ ਦੀ ਕਢਾਈ ਕੱਢੀ ਹੋਈ ਚਮਕਦੀ, ਏਦਾਂ ਜਾਪਦੀ ਹੈ ਮਾਨੋ ਜਿਵੇਂ ਸੂਰਜ ਝੁੱਕ ਝੁੱਕ ਕੇ ਫਿਰ ਉੱਗਦਾ ਹੈ, ਸੂਰਜ ਝੁੱਕ ਝੁੱਕ ਕੇ ਪ੍ਰਕਾਸ਼ ਕਰਦਾ ਹੈ।
ਚਮਕਤ ਚਾਰੋ ਦਲਤ ਚਪਲਾਤ।
ਬੜਾ ਸੋਹਣਾ ਚਮਕਦਾ, ਉਹਦੀ ਜ਼ਰੀ ਜਿਹੜੀ ਹੈ ਉਹ ਬੜੀ ਸੁੰਦਰ ਚਮਕਦੀ ਹੈ, ਉਹਦਾ ਪ੍ਰਕਾਸ਼ ਚਾਰੇ ਪਾਸੇ ਨਜ਼ਰ ਆਉਂਦਾ ਹੈ।
ਚੌਂਦ ਛਿੱਤੇ ਬੰਦੇ ਕਰ ਜੋਰ।
ਚਾਰਾਂ ਪਾਸਿਆਂ ਤੋਂ ਗੁਰਸਿੱਖ ਹੱਥ ਜੋੜ ਜੋੜ ਕੇ गुरु हरगोबिंद साहब जी महाराज जी नु वंदना कर रहे ने, नमस्कार कर रहे ने, नमाम कर रहे हन।
चारो चमर तुरत जुग और
सतगुरां दे दोई पासी चवर झुल रहा है, सफेद रंग दा चवर, चवर बरदार बड़े प्यार नाल, बड़ी श्रद्धा नाल, भावना नाल सतगुरां दे सीस ते चवर चलाउंदे हन।
अरपै खड़े हुए अरदास दर्शन करत पीर बड़ पा,
सारे सिख आके सतगुरां दे चरणा विच पिटावां अर्पदे ने, पिटावां अर्प के सतगुरां दे चरणा च खलोते अरदासां करदे ने, बेनतियां करदे ने, और दर्शन करके महाराज सच्चे पातशाह दे दीदार करके वारे वारे जांदे। बड़ी बड़ी भीड़, बड़ा बड़ा इकट्ठ गुरु हरगोबिंद साहब सच्चे पातशाह दे चारे पासे होया है।
चमो सपट गए खड़गरो ढाले गुर प्रताप ते बली बिसाले,
सतगुरां दी फौज दे जेड़े सपट सिपाही सन ओह भी हत्थां च तेगां फड़ फड़ के ढाला फड़ के त्यार बर त्यार होके सतगुरां दे प्रताप नाल जेड़े बड़े बली होए होए ने ओह सूरमे ओह बहादुर सतगुरां दे दरबार दी आभा वधा रहे ने, ओह भी त्यार बर त्यार होके शस्त्र धारी होके खड़े हन।
के हर की समता को धरे बैठे शब्द सुदर्शन करे,
शेर दी बराबरी धारण करके बैठे ने सतगुरु जी, जिवे शेर बड़ा बली हुंदा है एदा शेर जैसा बल धारण करके महाराज सच्चे पातशाह बैठे सोभ रहे ने, और सारी संगत सारे सिख सारे सिपाही बड़े प्यार नाल बड़ी भावना नाल सतगुरां दे दर्शन कर रहे ने।
पल्ले तेन आदक और भीड़ हजारों की दिश ठोर,
पल्ले त्रेहण बेदी सोडी ए जिन्ने गुरु परिवारां विचों अंश वंश सी ए भी सब आए ने, इन्हां ने भी सब ने आके हजारां दी गिणती विच सतगुरां दे दर्शन कीते, महाराज जी नूं श्री अकाल तख्त साहब ते बैठे आके वेख्या।
कौन कौन कै गिने समाज लेन देन सम हुए महाराज,
केड़ा केड़ा समाज उथे कहिए केड़ी केड़ी गिणती करके दसीए कि उथे की हो रहा है। कहिंदे जिवें राजिया महाराजिया दे दरबारां विच लैण देण हुंदा ना, एदा सतगुरां दे दरबार विच राजिया महाराजिया दे समान लैण देण हो रहा है, जिथे बहुत सारी माया आ भी रही है नाल नाल खर्ची भी जा रही है। मसंदा नूं माया संभाल के उस माया नूं अगे खर्चण वास्ते आदेश भी दिते जा रहे ने। कहिंदे महाराजिया राजिया दे समान सतगुरां दे दरबार विच लैण देण हो रहा है।
निकट बिया को दिवस जो आयो अंतपुर श्री गुरु बुलायो,
ब्याह दा दिन आ गया जदों नेड़े, अगले दिन बरात चलनी है ते उस तो एक दिन पहला सतगुरां नूं महलां दे विच बिठाया, एक दो दिन पहला सतगुरां नूं अंतपुर, अंतपुर कहिंदे ने जिथे सतगुरां दा निजी स्थान महल ने उथे महाराज जी नूं लिया के बिठाया है।
की नस्बत ना मर्दन तन को सप्त सुहागण मिली शगन को,
सप्त सुहागणा जिहड़ियां रिश्ते च सतगुरां दियां भरजाइयां लगदियां सन उन्हां ने रल मिल के सतगुरु छेवें पातशाह दे तन ते वटना मिलिया है।
कंचन पीने भूख निहंगा सूखम वस्त्र तरे बो गंगा,
बड़े सोहणे कंचन सोने दे गहने उन्हां अपने शरीर ते अंगा ते धारण कीते हुए, बड़े सुंदर सूक्ष्म कपड़े सूक्ष्म वस्त्र ਉਹ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਹਨ।
ਜੁਤ ਦਮੋਦਰੀ ਅਪਰ ਸਹੇਲੀ ਗੀਤਨ ਕੀ ਅਰਹਾਬੋ ਮੇਲੀ,
ਕਹਿੰਦੇ ਮਾਤਾ ਦਮੋਦਰੀ ਜੀ ਦੇ ਸਮੇਤ ਬਹੁਤ ਸਾਰੀਆਂ ਸਖੀਆਂ ਸਹੇਲੀਆਂ ਰਲ ਕੇ ਮੰਗਲਾ ਚਾਰ ਦੇ ਗੀਤ ਗਾ ਰਹੀਆਂ। ਗੁਰਬਾਣੀ ਸਖੀ ਆਨੰਦ ਗਾਵ ਹੈ ਸਾਚੇ ਸਾਹਿਬ ਕੇ ਮਨ ਭਾਵੈ, ਗੁਰਬਾਣੀ ਗਾਈਏ ਗਾਈਆਂ ਜਾ ਰਹੀਆਂ। ਗੁਰਬਾਣੀ ਵਿਚ ਜਿਹੜੀਆਂ ਘੋੜੀਆਂ ਸਤਿਗੁਰਾਂ ਗਾਈਆਂ ਦੇ ਤੇਜਣ ਜੀ ਉਹ ਘੋੜੀਆਂ ਗਾਈਆਂ ਜਾ ਰਹੀਆਂ ਹਨ।
ਪੀਤ ਬਸਤਰ ਸੁੰਦਰ ਬੋਰੰਗਾ ਸ਼੍ਰੀ ਹਰ ਗੋਬਿੰਦ ਤਰ ਅੰਗ ਤਰ ਤਰ ਅੰਗਾ,
ਗਾਏ ਜਾ ਰਹੇ ਨੇ ਇਧਰ ਸਤਿਗੁਰਾਂ ਦੇ ਵਟਣਾ ਮਾਲਿਆ ਇਸ਼ਨਾਨ ਪਾਨ ਕਰਕੇ ਗੁਰਦੇਵ ਨੇ ਪੀਤ ਰੰਗ ਪੀਲੇ ਰੰਗ ਦੇ ਬਸਤਰ ਬੜੇ ਸੋਹਣੇ ਰੰਗ ਵਾਲੇ ਉਹ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਉਦਤ ਅਦੇਕ ਦੇਤ ਮੁਦ ਨਿਆਰੈ ਤਨ ਮਨ ਧਨ ਤ੍ਰਿਯਨ ਗਨ ਵਾਰੈ।
ਮਹਾਰਾਜ ਜੀ ਦੀ ਬੜੀ ਭਾਰੀ ਉਦਤ ਆਭਾ, ਬੜਾ ਪ੍ਰਕਾਸ਼ ਚਿਹਰੇ ਤੇ, ਬੜੀ ਲੋਹ ਸੁੰਦਰਤਾ, ਕਹਿੰਦੇ ਮਨ ਨੂੰ ਸਾਰੇ ਵਿਸ਼ਵ ਭਰ ਦੀ ਬ੍ਰਹਿਮੰਡ ਦੀ ਸੁੰਦਰਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਚੋਂ ਝਲਕ ਰਹੀ ਹੈ। ਕੋਈ ਐਸੀ ਇਸਤਰੀ, ਕੋਈ ਐਸਾ ਪੁਰਖ ਨਹੀਂ ਜਿਹੜਾ ਵੇਖੇ ਤੇ ਉਹਦਾ ਮਨ ਮੋਹਿਆ ਨਾ ਜਾਏ। ਛੇਵੇਂ ਪਾਤਸ਼ਾਹ ਦਾ ਸਰੂਪ ਵੇਖ ਕੇ ਸਭ ਦੇ ਮਨ ਮੋਹਿਤ ਹੋ ਰਹੇ ਹਨ, ਹਰੇ ਜਾ ਰਹੇ ਹਨ।
ਜਬਰ ਜਿਹੜਾ ਉਹ ਜਵਾਰ ਜਰੇ ਭੁੱਖਨ ਭੁੱਖਨ ਅੰਗਨ ਧਰੇ।
ਸੋਹਣੇ ਜਬਰ ਜਰਾਊ ਜਵਾਰਾਤ ਜੜੇ ਹੋਏ, ਇਹੋ ਜਿਹੇ ਸੋਹਣੇ ਭੁੱਖਣ ਗਹਿਣੇ ਉਹ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਚਿਤਵਤ ਚਿਤੈ ਚਰਾਵਤ ਚਾਰੂ ਹੱਥ ਕੰਕਨਾ ਬੰਦ ਉਦਾਰੂ।
ਔਰ ਮਹਾਰਾਜ ਸੱਚੇ ਪਾਤਸ਼ਾਹ ਬੜੀ ਸੋਹਣੀ ਤੱਕਣੀ ਨਾਲ ਵੇਖਦੇ, ਜਿਹਦੇ ਵੱਲ ਵੇਖਦੇ ਉਹਦਾ ਚਿੱਤ ਚੁਰਾ ਲੈਂਦੇ ਹਨ। ਜਿਹਦੇ ਵੱਲ ਵੇਖਦੇ ਏਡੀ ਸੋਹਣੀ ਤੱਕਣੀ ਨਾਲ ਵੇਖਦੇ ਉਹਦਾ ਚਿੱਤ ਹੀ ਚੁਰਾ ਲੈਂਦੇ। ਇਹੋ ਜਿਹਾ ਸੋਹਣਾ ਸਰੂਪ ਸਤਿਗੁਰਾਂ ਦਾ, ਬਹੁਤ ਸੁੰਦਰ ਸਵਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ।
ਬ੍ਰਿੰਦ ਮਸੰਦ ਬਿਲੰਦ ਬਰਾਤੀ ਭੱਲੇ ਤੇਣ ਸੱਜ ਪਲ ਪਾਂਤੇ।
ਬਹੁਤ ਸਾਰੇ ਮਸੰਦ, ਬਰਾਤੀ, ਭੱਲੇ, ਤ੍ਰੇਣ, ਇਹਨਾਂ ਸਾਰਿਆਂ ਨੇ ਮਿਲ ਕੇ ਭਲੀ ਪ੍ਰਕਾਰ ਨਾਲ ਬਰਾਤ ਜਾਣ ਦੀ, ਕਿਉਂਕਿ ਸਤਿਗੁਰੂ ਤਿਆਰ ਹੋ ਚੁੱਕੇ ਨੇ ਤੇ ਬਰਾਤ ਨੇ ਜਿਨ੍ਹਾਂ ਨੇ ਨਾਲ ਜਾਣਾ, ਭੱਲਿਆਂ, ਤ੍ਰੇਣਾਂ, ਬੇਦੀਆਂ, ਸੋਢੀਆਂ ਨੇ, ਸੱਖਾਂ ਨੇ, ਸੰਗਤਾਂ ਨੇ, ਸਭ ਨੇ ਨਾਲ ਤਿਆਰੀਆਂ ਕੀਤੀਆਂ ਹਨ।
ਸਿੱਖ ਪ੍ਰਧਾਨ ਵਿਦੇਸ਼ਨ ਆਏ ਸੰਗ ਸੰਗਤਾਂ ਜਿਨ ਸਮਦਾਏ।
ਬਹੁਤ ਸਾਰੇ ਜਿਹੜੇ ਪ੍ਰਧਾਨ ਸਿੱਖ ਸੀ, ਸਿੱਖਾਂ ਦੇ ਵਿੱਚੋਂ ਜਿਹੜੇ ਮੁਖੀ ਸਿੱਖ ਸਨ, ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨੂੰ ਨਾਲ ਲੈ ਕੇ ਆਏ ਸੀ, ਉਹ ਬਹੁਤ ਸਾਰੇ ਜਿਹੜੇ ਮੁਖੀ ਸਿੱਖ ਨੇ ਉਹ ਸਤਿਗੁਰੂ ਜੀ ਦੀ ਬਰਾਤ ਵਿੱਚ ਨਾਲ ਚੱਲਣ ਲਈ ਤਿਆਰ ਹੋਏ ਨੇ।
ਭਈ ਬਟੋਰਨ ਬੜੀ ਬਰਾਤ ਸ਼੍ਰੀ ਸਤਿਗੁਰ ਅਸ ਚੜੇ ਪ੍ਰਿਆਤ।
ਬੜੀ ਵੱਡੀ ਬਰਾਤ ਇਕੱਠੀ ਹੋਈ, ਦਰਬਾਰ ਸਾਹਿਬ ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਜੀ ਬਰਾਤ ਸਮੇਤ ਆਪਣੇ ਸੋਹਣੇ ਅਸਬ ਤੇ, ਸੋਹਣੇ ਘੋੜੇ ਤੇ ਸਵਾਰ ਹੋਏ ਨੇ।
ਡਫਗਨ ਪਟੈ ਬੰਸਰੀ ਬਾਜਿਤ ਧੁਨ ਦੁੰਦ ਸੁਨ ਕੈ ਕੰਨ ਗਾਜ ਲਾਜਿਤ।
ਸਾਰੇ ਡਫ ਪਟ ਹੈ ਬੰਸਰੀਆਂ ਉਹ ਵੱਜ ਰਹੀਆਂ ਨੇ, ਨਗਾਰਿਆਂ ਦੀਆਂ ਧੁਨੀਆਂ ਨਾਲ ਇੱਕ ਵਾਰੀ ਸਾਰਾ ਆਕਾਸ਼ ਗੂੰਜ ਪਿਆ। ਇਹੋ ਜਿਹੀ ਗੜਗੜਾਹਟ ਹੋਈ ਹੈ ਕਿ ਆਕਾਸ਼ ਵਿਚ ਬੱਦਲ ਵੀ ਉਹ ਵੀ ਸੰਕੋਚ ਕਰ ਰਹੇ ਨੇ, ਲਜਾਇਮਾਨ ਹੋ ਰਹੇ ਨੇ। ਇਹੋ ਜਿਹੀ ਗੜਗੜਾਹਟ ਸੁਣ ਕੇ, ਗਰਜਣ ਸੁਣ ਕੇ,
ਚਲੇ ਬੰਦੂਕਾਂ ਧਰੇ ਅਗਾਰੀ ਖਰੇ ਪੁੰਜ ਹਿਰਤ ਨਰ ਨਾਰੇ।
ਸਾਰੇ ਸੂਰਮੇ ਹੱਥਾਂ ਵਿਚ ਬੰਦੂਕਾਂ ਧਾਰਨ ਕੀਤੀਆਂ ਹੋਈਆਂ, ਅੱਗੇ ਅੱਗੇ ਟੁਰ ਕੇ ਸ਼ਲਖਾਂ ਛੱਡਦੇ ਨੇ, ਬੰਦੂਕਾਂ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ ਅੱਗੇ ਅੱਗੇ ਸੂਰਮੇ ਟੁਰੇ ਜਾ ਰਹੇ ਨੇ।
ਆਏ ਪੂਰਨ ਤੇ ਨਾਦ ਤੇ ਅਮਨੀ ਦੁਲੋ ਜੁਤ ਬਰਾਤ ਬਨ ਰਵਨੀ।
ਘੋੜਿਆਂ ਦੇ ਪੌੜਾਂ ਨਾਲ ਜ਼ਮੀਨ ਦੇ ਉੱਤੇ ਖੜਾਕ ਹੁੰਦਾ, ਜਦੋਂ ਘੋੜੇ ਚੱਲਦੇ ਉਹਨਾਂ ਦੇ ਪੌੜ ਜ਼ਮੀਨ ਤੇ ਪੈਂਦੇ, ਖੜਾਕ ਹੁੰਦਾ, ਉਹਦੀ ਆਵਾਜ਼ ਵੱਖਰੀ ਹੈ, ਸਾਜ਼ ਵੱਖਰੇ ਵੱਜ ਰਹੇ ਨੇ, ਨਗਾਰੇ ਵੱਖੋ ਵੱਜ ਰਹੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਸਤਿਗੁਰਾਂ ਦੀ ਬਰਾਤ ਸੱਜ ਕੇ ਬੜੇ ਸੁੰਦਰ ਰੂਪ ਦੇ ਵਿੱਚ ਇੱਥੋਂ ਰਵਾਨਾ ਹੋਈ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਰਾਤ ਰਵਾਨਾ ਹੋਈ ਹੈ, ਬਰਾਤ ਚੜ੍ਹੀ ਹੈ।
ਔਰ ਮੈਂ ਸਦਨ ਉੱਤੇ ਜਿਸ ਥਾਨ ਹਰੀ ਚੰਦ ਜੇ ਭਾਗਮਾਨ।
ਨਗਰ ਬਕਾਲੇ ਵਿਚ ਜਿੱਥੇ ਭਾਈ ਹਰੀ ਚੰਦ ਜੀ, ਬਾਬਾ ਹਰੀ ਚੰਦ ਜੀ, ਜਿਹਦੇ ਬੜੇ ਵੱਡੇ ਭਾਗ ਨੇ, ਕਿੰਨੇ ਸਰਵੋਤਮ ਭਾਗ, ਕਿ ਗੁਰੂ ਸਾਹਿਬ ਦਾ ਸੰਬੰਧ ਨਾਲ ਜੁੜ ਰਿਹਾ, ਰਿਸ਼ਤੇਦਾਰੀ ਗੁਰੂ ਸਾਹਿਬ ਨਾਲ ਜੁੜ ਰਹੀ ਹੈ, ਕਿ ਜਿਸ ਦੀ ਸਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਦਾਸੀ ਬਣ ਰਹੀ ਹੈ, ਕਿੰਨੇ ਵੱਡੇ ਭਾਗ। ਕਹਿੰਦੇ ਵੱਡੇ ਭਾਗ ਭਾਈ ਹਰੀ ਚੰਦ ਜੀ ਦੇ, ਜੋ ਆਪਣੇ ਨਗਰ ਵਿਚ ਆਪਣੇ ਨਿਵਾਸ ਸਥਾਨ ਤੇ ਉਡੀਕ ਕਰ ਰਹੇ ਸਨ।
ਇਕ ਥਲ ਮਿਲ ਖਤਰੀ ਸਮਦਾਏ ਸਨਮਾਨ ਅਗਾਉਂ ਆਏ।
ਸਾਰੇ ਖੱਤਰੀ, ਬਹੁਤ ਸਾਰੇ ਸੰਬੰਧੀ ਬਾਬੇ ਹਰੀ ਚੰਦ ਦੇ ਨਾਲ ਇਕੱਤਰ ਹੋਏ, ਨਾਲ ਇਕੱਠੇ ਹੋਏ ਤੇ ਸਭ ਨੇ ਇਕ ਥਾਂ ਤੇ ਇਕੱਤਰ ਹੋ ਕੇ ਉਡੀਕਾਂ ਕੀਤੀਆਂ ਹਨ।
ਅਨ ਗਨ ਧਨ ਜਨ ਕਨ ਬਨ ਬਰਖੇ ਗੁਰਰੁਖ ਪਿਕ ਗਿਰਤੀ ਔਰ ਹਰਖੇ।
ਬਰਾਤ ਚੱਲ ਕੇ ਆ ਗਈ ਬਕਾਲੇ, ਬਰਾਤ ਪਹੁੰਚ ਗਈ ਤੇ ਅੱਗੋਂ ਬਾਬਾ ਹਰੀ ਚੰਦ ਜੀ ਨੇ ਆਪਣੇ ਨਾਲ ਦੇ ਸਾਰੇ ਸੰਬੰਧੀਆਂ ਸਮੇਤ ਅੱਗੇ ਹੋ ਕੇ ਮਿਲਣੀ ਕੀਤੀ ਔਰ ਬਹੁਤ ਸਾਰੀ ਮਾਇਆ ਗੁਰੂ ਸਾਹਿਬ ਦਾ ਰੁੱਖ ਵੇਖ ਕੇ ਸਤਿਗੁਰਾਂ ਦੇ ਪਾਵਨ ਸਰੂਪ ਤੋਂ ਮਾਇਆ ਵਾਰ ਕੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਵਿਚ ਪਾਈ ਹੈ।
ਭਏ ਨਿਹਾਲ ਰੰਕ ਜੋ ਜਾਲ ਗੁਰ ਕੀਰਤ ਬਰਨੰਤ ਵਿਸਾਲ।
ਬਾਬਾ ਬੁੱਢਾ ਸਾਹਿਬ ਜੀ ਨੇ ਭੱਲਿਆਂ ਸਾਹਿਬਜ਼ਾਦਿਆਂ ਨੇ ਬਹੁਤ ਸਾਰੀ ਮਾਇਆ ਵਾਰ ਵਾਰ ਕੇ ਸਤਿਗੁਰਾਂ ਦੇ ਸਰੂਪ ਤੋਂ ਜਿਹੜੇ ਰੰਕ ਸਨ ਭਿਖਾਰੀ ਸਨ ਉਹਨਾਂ ਦੀਆਂ ਝੋਲੀਆਂ ਚ ਪਾਈ। ਕਹਿੰਦੇ ਜਿਹੜੇ ਝੋਲੀ ਸੀ ਉਹ ਵੀ ਨਿਹਾਲ, ਜਿਹੜੇ ਰੰਕ ਸਨ ਭਿਖਾਰੀ ਸਨ ਉਹ ਵੀ ਝੋਲੀਆਂ ਭਰ ਕੇ ਮਾਇਆ ਨਾਲ ਨਿਹਾਲ ਹੋ ਗਏ, ਉਹਨਾਂ ਨੂੰ ਵੀ ਕਿਤੇ ਮੰਗਣ ਦੀ ਲੋੜ ਨਹੀਂ ਰਹੀ।
ਹਰੀ ਚਾਂਦੇ ਤੇ ਮਿਲਣੀ ਆਇਓ ਬਸਤਰ ਦਰਬ ਅਰਪਣ ਕੋ ਲਿਆਇਓ।
ਜਿੰਨੇ ਰੰਕ ਭਿਖਾਰੀ ਸਭ ਗੁਰੂ ਸਾਹਿਬ ਦੀ ਕੀਰਤੀ ਵਰਣ ਕਰਦੇ ਨੇ, ਕੀਰਤੀ ਕਰਦੇ ਨੇ। ਇਧਰ ਬਾਬਾ ਹਰੀ ਚੰਦ ਜੀ ਅੱਗੇ ਆਏ ਮਿਲਣੀ ਕਰਨ ਵਾਸਤੇ ਅੱਗੇ ਆਏ, ਬਹੁਤ ਸਾਰੇ ਬਸਤਰ ਮਾਇਆ ਉਹ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਭੇਟ ਕੀਤੀ ਹੈ।
ਇਤ ਸਤਿਗੁਰ ਨੇ ਹਿਰਦੇ ਵਿਚਾਰਿਓ ਮਿਲੈ ਬਿਰਧ ਸਾਹਿਬ ਨਿਰਧਾਰਿਓ।
ਇਧਰ ਗੁਰੂ ਹਰਗੋਬਿੰਦ ਸਾਹਿਬ ਨੇ ਵਿਚਾਰ ਕੀਤੀ ਕਿ ਬਾਬਾ ਹਰੀ ਚੰਦ ਜੀ ਦੇ ਨਾਲ ਸਾਡੇ ਪਿਤਾ ਦੇ ਸਥਾਨ ਤੇ ਮਿਲਣੀ ਕੌਣ ਕਰਨ। ਵਿਚਾਰ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਮਿਲਣੀ ਕਰਨ, ਪਿਤਾ ਦੇ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਹਰੀ ਚੰਦ ਜੀ ਨਾਲ ਗੱਲ ਵੱਖੜੀ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਇਸ਼ਾਰੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਹਰੀ ਚੰਦ ਜੀ ਨਾਲ ਮਿਲਣੀ ਕੀਤੀ ਹੈ।
ਕਰ ਕੁਲ ਰੀਤ ਮਿਲਿਓ ਹਟੇ ਆਏ ਤਬ ਟੁਕਾਓ ਕਰ ਬੇਗ ਮੰਗਾਏ।
ਸਾਰੀਆਂ ਕੁਲ ਰੀਤੀਆਂ ਜੋ ਜੋ ਸਨ ਉਹ ਬਾਬਾ ਹਰੀ ਚੰਦ ਜੀ ਨੇ ਨਿਭਾਈਆਂ ਨੇ, ਸਾਰੀਆਂ ਮਰਿਆਦਾਵਾਂ ਨਿਭਾਈਆਂ ਨੇ। ਏਦਾਂ ਮਿਲਣੀ ਦੀ ਸਾਰੀ ਮਰਿਆਦਾ ਅਦਾ ਕਰਕੇ ਸੰਪੂਰਨ ਕਰਕੇ ਬਾਬਾ ਹਰੀ ਚੰਦ ਜੀ ਵਾਪਸ ਆਪਣੇ ਸਥਾਨ ਤੇ ਆਏ ਨੇ, ਜਿੱਥੇ ਬਰਾਤ ਦਾ ਟੁਕਾਓ ਕਰਾਉਣਾ ਸੀ, ਜਿੱਥੇ ਬਰਾਤ ਦਾ ਆਸਣ ਲਵਾਉਣਾ ਸੀ। ਸਾਰੀ ਜਗ੍ਹਾ ਪਹਿਲਾਂ ਤਿਆਰ ਕੀਤੀ ਹੋਈ, ਉੱਥੇ ਆ ਕੇ ਛੇਤੀ ਨਾਲ ਸਾਰੀ ਬਰਾਤ ਨੂੰ ਸੱਦ ਕੇ ਟੁਕਾਓ ਕਰਵਾਇਆ ਹੈ।
ਲੋਕ ਹਜ਼ਾਰਨ ਹੇਰਨ ਕਰੈ ਕਈ ਪੀਰ ਪਾਰੀ ਭਰਪੂਰ।
ਸੈਂਕੜਿਆਂ ਦੀ ਗਿਣਤੀ ਚ ਲੋਕ ਵੇਖਣ ਆਏ ਸਨ, ਵੇਖਣ ਵਾਲਿਆਂ ਦਾ ਵੀ ਬੜਾ ਮੇਲਾ ਤੇ ਬਰਾਤ ਵੀ ਬੜੀ ਵੱਡੀ ਸੀ। ਸੈਂਕੜਿਆਂ ਦੀ ਗਿਣਤੀ ਵਿਚ ਗੁਰਸਿੱਖ ਦੇ ਨਾਲ ਬਹੁਤ ਸਾਰਾ ਪਰਿਵਾਰ ਹੈ ਨਾਲ, ਤੇ ਕਹਿੰਦੇ ਬਹੁਤ ਸਾਰੀ ਭੀੜ ਬੜਾ ਵੱਡਾ ਇਕੱਠ ਉਹ ਬਾਬਾ ਹਰੀ ਚੰਦ ਜੀ ਦੇ ਗ੍ਰਹਿ ਵਿਖੇ ਜਿੱਥੇ ਬਰਾਤ ਦਾ ਟੁਕਾਓ ਹੋਇਆ ਉਸ ਜਗ੍ਹਾ ਤੇ ਹੋਇਆ ਹੈ।
ਦੂਲੋ ਚੜ ਬਰਬਾਤ ਸੋਹਤ ਗਨ ਨਰ ਨਾਰਨ ਕੇ ਮਨ ਮੋਤ।
ਲਾੜੇ ਰੂਪ ਚ ਸਜੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ, ਲਾੜੇ ਦੇ ਰੂਪ ਚ ਸਜੇ ਹੋਏ ਗੁਰੂ ਹਰਗੋਬਿੰਦ ਸਾਹਿਬ ਘੋੜੀ ਤੇ ਸਵਾਰ ਹੋਏ ਨਗਰ ਦੇ ਵਿਚ ਪ੍ਰਵੇਸ਼ ਕਰ ਰਹੇ ਨੇ। ਚੁਬਾਰਿਆਂ ਤੇ ਚੜੀਆਂ ਇਸਤਰੀਆਂ ਗਲੀਆਂ ਬਾਜ਼ਾਰਾਂ ਵਿਚ ਖਲੋਤੀਆਂ ਆਪਣੇ ਦਰਵਾਜਿਆਂ ਤੇ ਖਿੜਕੀਆਂ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਲਾੜੇ ਰੂਪ ਚ ਸਜਿਆ ਹੋਇਆ ਵੇਖ ਰਹੀਆਂ ਨੇ, ਬਾਰ ਬਾਰ ਵੇਖਦੀਆਂ ਨਿਹਾਰਦੀਆਂ ਨੇ।
ਜਾਏ ਦੁਆਰ ਲਗ ਕੀਏ ਕੁਲ ਚਾਲ ਬੋਲਤ ਮਦਰ ਬਿਲੋਕਤ ਬਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਬੂਹੇ ਅੱਗੇ ਪਹੁੰਚੇ ਨੇ, ਉੱਥੇ ਵੀ ਸਾਰੀ ਕੁਲ ਰੀਤ ਕੁਲ ਮਰਿਆਦਾ ਜਿਹੜੀ ਕੀਤੀ ਹੈ, ਬਹੁਤ ਸਾਰੀਆਂ ਬਾਲਾਵਾਂ ਇਸਤਰੀਆਂ ਜਿਹੜੀਆਂ ਸਾਨੂੰ ਇਸ ਜਗ੍ਹਾ ਤੇ ਇਕੱਤਰ ਹੋਈਆਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਸਤਿਗੁਰਾਂ ਨੂੰ ਸੁਣਾਉਂਦੀਆਂ, ਸੋਹਣੇ ਸੁਹਾਗਾਂ ਦੇ ਘੋੜੀਆਂ ਦੇ ਗੀਤ ਗਾਉਂਦੀਆਂ ਨੇ।
ਬਹੁਰ ਬਰਾਤ ਕਰਿਓ ਸਭ ਡੇਰਾ ਜਥਾ ਜੋਗ ਜੈ ਥਲ ਗਏ ਜਿਨ ਹੀਰਾ।
ਜਿਸ ਜਗ੍ਹਾ ਤੇ ਬਰਾਤ ਦਾ ਡੇਰਾ ਸੀ, ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਜਥਾ ਯੋਗ ਕੋਈ ਸਥਾਨ ਮਿਲਿਆ, ਸਭ ਨੇ ਆਪੋ ਆਪਣੇ ਸਥਾਨ ਤੇ ਆਸਣ ਲੈ ਲਿਆ, ਸਭ ਨੇ ਆਪੋ ਆਪਣੀ ਜਗ੍ਹਾ ਤੇ ਡੇਰਾ ਕਰ ਲਿਆ। ਇਹ ਨਹੀਂ ਕਿ ਉੱਥੇ ਕਿਸੇ ਨੇ ਆਪਸ ਵਿਚ ਵਿਵਾਦ ਕੀਤਾ ਝਗੜਾ ਕੀਤਾ ਵੀ ਇੱਥੇ ਮੈਂ ਡੇਰਾ ਕਰਨਾ ਜਾਂ ਮੈਂ ਕਰਨਾ। ਕਹਿੰਦੇ ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਜਗ੍ਹਾ ਮਿਲੀ। ਲੋਕ ਬੜੇ ਠਰੰਮੇ ਵਾਲੇ ਸਨ, ਅੱਜ ਕੱਲ੍ਹ ਤਾਂ ਬੜੀ ਕਾਹਲੀ ਬਿਰਤੀ ਆ ਗਈ ਹੈ। ਇਹੋ ਜਿਹੇ ਵਿਆਹ ਸਮਾਗਮਾਂ ਦੇ ਸਮੇਂ ਵਿਚ ਜੇ ਕਿਸੇ ਨੂੰ ਕੁਰਸੀ ਨਾ ਮਿਲੇ ਤੇ ਉਸੇ ਵੇਲੇ ਲੜ ਪੈਂਦੇ ਝਗੜ ਪੈਂਦੇ ਵੀ ਮੈਨੂੰ ਬਹਿਣ ਨੂੰ ਕੁਰਸੀ ਨਹੀਂ ਮਿਲੀ ਇਸ ਜਗ੍ਹਾ ਤੇ, ਮੇਰਾ ਤਾਂ ਨਿਰਾਦਰ ਹੋ ਗਿਆ। ਪਰ ਪੁਰਾਣੇ ਲੋਕ ਬੜੇ ਠਰੰਮੇ ਵਾਲੇ ਸਹਿਨਸ਼ੀਲ ਬਿਰਤੀ ਵਾਲੇ ਸਨ, ਉਹ ਵਾਦ ਵਿਵਾਦ ਤੋਂ ਉੱਪਰ ਉੱਠ ਕੇ ਸਾਰੇ ਸਮਾਗਮ ਕਰਿਆ ਕਰਦੇ ਸੀ। ਇਹ ਜਿੰਨੇ ਲੋਕ ਆਏ ਨੇ ਬਰਾਤ ਵਿਚ ਇੱਕ ਪ੍ਰਕਾਰ ਦੀ ਪ੍ਰੇਰਣਾ ਹੈ ਸਾਰੀ ਸੰਗਤ ਵਾਸਤੇ ਕਹਿੰਦੇ ਬੜੇ ਬੜੇ ਉੱਚੀ ਅਵਸਥਾ ਦੇ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ, ਕਿੱਡੇ ਕਿੱਡੇ ਉੱਚੀਆਂ ਰੂਹਾਂ ਬਾਬਾ ਸੁੰਦਰ ਜੀ ਵਰਗੇ, ਬਾਬਾ ਆਨੰਦ ਜੀ, ਬਾਬਾ ਸੰਸ ਰਾਮ ਜੀ ਵਰਗੇ ਬੜੇ ਬੜੇ ਉੱਚੇ ਮਹਾਂਪੁਰਖ ਚੱਲ ਕੇ ਆਏ ਸਨ। ਕਹਿੰਦੇ ਜਿੱਥੇ ਜਿੱਥੇ ਕਿਸੇ ਨੂੰ ਸਥਾਨ ਮਿਲਿਆ, ਜਗ੍ਹਾ ਮਿਲੀ, ਸਭ ਨੇ ਉੱਥੇ ਉੱਥੇ ਆਪੋ ਆਪਣੇ ਆਸਣ ਤੇ ਡੇਰਾ ਕਰ ਲਿਆ।
ਅਦਕ ਧੂਮ ਸਗਰੇ ਪੁਰ ਹੋਈ,
ਸਾਰੇ ਨਗਰ ਚ ਬੜੀ ਧੂਮ ਹੋਈ, ਬੜੀ ਖਬਰ ਚਾਰੇ ਪਾਸੇ ਪਸਰੀ ਹੈ।
ਇੱਕ ਨਹੀਂ ਮਿਲੇ ਸਭ ਕੋਈ,
ਸਭ ਕੋਈ ਇਕੱਤਰ ਹੋ ਕੇ ਮਿਲਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ ਚੱਲ ਕੇ ਆਉਣ ਲੱਗੇ ਕਿ ਮਹਾਰਾਜ ਜੀ ਦੇ ਚੱਲ ਕੇ ਦਰਸ਼ਨ ਕਰੀਏ, ਸਤਿਗੁਰਾਂ ਦੇ ਦੀਦਾਰ ਕਰੀਏ, ਗੁਰੂ ਸਾਹਿਬ ਸਾਡੀ ਨਗਰੀ ਚ ਆਏ ਨੂੰ ਵੀ ਲਾੜੇ ਦੇ ਰੂਪ ਚ ਆਏ ਨੇ। ਇਸ ਕਰਕੇ ਬਹੁਤ ਸਾਰੇ ਸਿੱਖ ਨਗਰੀ ਦੇ ਰਹਿਣ ਵਾਲੇ ਬਛਿੰਦੇ ਲੋਕ ਇਕੱਠੇ ਹੋ ਕੇ ਆਏ ਨੇ ਚੱਲ ਕੇ।
ਜੋ ਮੰਗਤ ਜਨ ਮੰਗਤ ਆਵੇ, ਮਨ ਭਾਵਤ ਸਤਿਗੁਰ ਤੇ ਪਾਵੇ।
ਬਹੁਤ ਸਾਰੇ ਮੰਗਤੇ ਜਾਚਕ ਵੀ ਆਏ ਨੇ, ਜੋ ਆ ਕੇ ਸਤਿਗੁਰਾਂ ਦੇ ਚਰਨਾਂ ਚੋਂ ਮੰਗਦੇ ਨੇ, ਮਨ ਭਾਉਂਦੇ ਫਲ ਉਹਨਾਂ ਨੂੰ ਪ੍ਰਾਪਤ ਹੋ ਰਹੇ ਨੇ। ਜੇ ਕੋਈ ਜਗਿਆਸੂ ਵੀ ਆਇਆ ਨਾ, ਮਨ ਚ ਕੋਈ ਕਾਮਨਾ ਧਾਰ ਕੇ, ਤੇ ਉਹਨਾਂ ਦੀਆਂ ਕਾਮਨਾਵਾਂ ਵੀ ਸਤਿਗੁਰੂ ਜੀ ਪੂਰੀਆਂ ਕਰ ਰਹੇ ਨੇ। ਕਿਸੇ ਨੂੰ ਵੀ ਆਪਣੇ ਦਰੋਂ ਘਰੋਂ ਆਪਣੀ ਸ਼ਰਨ ਚੋਂ ਨਿਰਾਸ਼ ਨਹੀਂ ਮੁੜਨ ਦਿੰਦੇ, ਸਭ ਦੀਆਂ ਆਸਾਂ ਪੂਰੀਆਂ ਕਰ ਰਹੇ ਨੇ।
ਆਏ ਸੁਪਾਏ ਮਸੰਦਨ ਦਰਬ ਦਿਓ ਰੰਕ ਗਨ ਕੋ ਜੋ ਸਰਬ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਜਿਹੜੇ ਗੁਰੂ ਘਰ ਦੇ ਮਸੰਦ ਸੀ, ਉਹਨਾਂ ਨੇ ਬਹੁਤ ਸਾਰੀ ਮਾਇਆ, ਜਿਹੜੇ ਰੰਕ ਆਏ ਸੀ, ਗਰੀਬ ਭਿਖਾਰੀ ਲੋੜਵੰਦ ਆਏ ਸੀ, ਉਹਨਾਂ ਸਾਰਿਆਂ ਨੂੰ ਮਾਇਆ ਵੰਡੀ ਹੈ। ਲੋੜਵੰਦਾਂ ਨੂੰ ਮਾਇਆ ਦੇ ਕੇ ਨਿਵਾਜਿਆ ਗੁਰੂ ਘਰੋਂ, ਬਹੁਤ ਸਾਰੀ ਮਾਇਆ ਵੰਡ ਕੇ ਉਹਨਾਂ ਨੂੰ ਗੁਰੂ ਘਰੋਂ ਟੋਰਿਆ ਹੈ।
ਬਾਜੇ ਬਜੈ ਅਨੇਕ ਪ੍ਰਕਾਰ ਬੀਤਿਓ ਦਿਵਸ ਤਿਮਰ ਵਿਸਤਾਰ।
ਅਨੇਕਾਂ ਪ੍ਰਕਾਰ ਦੇ ਸਾਜੇ ਵਾਜੇ ਗਾਜੇ ਵੱਜ ਰਹੇ ਨੇ, ਸਾਜ ਵੱਜ ਰਹੇ ਨੇ, ਨਫੀਰੀਆਂ ਵੱਜ ਰਹੀਆਂ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ।
ਚਾੜ ਮਸਾਲੇ ਜਵਲਤ ਮਤਾਬੀ ਹਰੀ ਚੰਦ ਨਵ ਪੱਠਿਓ ਸ਼ਿਤਾਬੇ।
ਰਾਤ ਦਾ ਸਮਾਂ ਤੇ ਕਹਿੰਦੇ ਝਾੜ ਬਲ ਪਏ, ਆਤਿਸ਼ਬਾਜੀ ਕੀਤੀ ਗਈ, ਬੜੇ ਸੋਹਣੇ ਝਾੜ ਬਲੇ, ਮਤਾਬੀਆਂ ਬਲੀਆਂ। ਉਹ ਮਤਾਬੀਆਂ ਆਕਾਸ਼ ਵਿਚ ਜਗਦੀਆਂ ਉੱਡਦੀਆਂ ਨੇ, ਤੇ ਕਹਿੰਦੇ ਉਹ ਮਤਾਬੀਆਂ ਆਕਾਸ਼ ਵਿਚ ਜਾ ਕੇ ਪ੍ਰਕਾਸ਼ ਕਰਦੀਆਂ, ਮਾਨੋ ਉੱਥੇ ਦੇਵ ਲੋਕ ਵਿਚ ਖਬਰ ਦੇ ਰਹੀਆਂ ਨੇ, ਦੇਵ ਤੇ ਉਹ ਤੁਸੀਂ ਵੀ ਆ ਜਾਓ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਵਿਆਹ ਦਾ ਸਮਾਗਮ ਹੈ। ਕਹਿੰਦੇ ਮਾਨੋ ਉਹ ਹਵਾਈਆਂ ਆਕਾਸ਼ ਵਿਚ ਛੁੱਟ ਕੇ ਦੇਵਤਿਆਂ ਨੂੰ ਵੀ ਖਬਰ ਦੇ ਰਹੀਆਂ ਨੇ।
ਹਰੀ ਚੰਦ ਨਾਲ ਪਟਿਓ ਸ਼ਿਤਾਬੀ।
ਬਾਬਾ ਹਰੀ ਚੰਦ ਜੀ ਨੇ ਉਸੇ ਵਕਤ ਆਪਣਾ ਇੱਕ ਸੇਵਾਦਾਰ ਮਹਾਰਾਜ ਜੀ ਕੋਲ ਭੇਜਿਆ,
ਲਾਵਾਂ ਲੈਣ ਸਮੇਂ ਤੋਂ ਆਵਾ।
ਬੇਨਤੀ ਕੀਤੀ, ਮਹਾਰਾਜ ਜੀ ਲਾਵਾਂ ਲੈਣ ਦਾ ਵਿਆਹ ਦਾ ਸਮਾਂ ਉਹ ਆ ਗਿਆ ਹੈ।
ਸੁਣਤ ਹਨੇ ਬਾਜਨ ਪਰ ਡੰਕ ਦੂਲੋ ਚਲਿਓ ਬੇਸ ਕਰ ਬੰਕ।
ਸੁਣਦਿਆਂ ਸਾਰ ਕਹਿੰਦੇ ਡੰਕੇ ਵੱਜੇ ਨਗਾਰਿਆਂ ਤੇ, ਸਾਜ ਵੱਜ ਪਏ, ਨਗਾਰੇ ਵੱਜ ਪਏ, ਸ਼ਹਿਨਾਈਆਂ ਨਫੀਰੀਆਂ ਇਕਦਮ ਲਗਾਤਾਰ ਵੱਜ ਪਈਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦਾ ਲਾਵਾਂ ਦਾ ਸਮਾਂ ਆ ਗਿਆ। ਕਹਿੰਦੇ ਸਤਿਗੁਰੂ ਜੀ ਲਾੜੇ ਰੂਪ ਚ ਸਜੇ ਹੋਏ ਸਭ ਤੋਂ ਮੂਹਰੇ ਜਾ ਰਹੇ ਨੇ।
ਲਈ ਦਕਸ਼ਨਾ ਆਦਿ ਕਨੇਰੀ ਕਰਿਓ ਪ੍ਰਕਾਸ਼ ਉਤਾਸਨ ਤਾਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਹੁੰਚੇ ਹਨ ਬਾਬਾ ਹਰੀ ਚੰਦ ਜੀ ਦੇ ਗ੍ਰਹਿ ਵਿਖੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆ ਕੇ ਬੈਠੇ ਨੇ, ਬਹੁਤ ਸਾਰੀਆਂ ਸੰਗਤਾਂ ਸੇਵਕ ਸਿੱਖ ਸਭ ਆ ਕੇ ਆਲੇ ਦੁਆਲੇ ਬੈਠੇ ਹਨ।
ਲਾਵਾਂ ਲਈਆਂ ਨਾਥ ਕੇ ਨਾਥ।
ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਗਤ ਦੇ ਨਾਥ ਸਤਿਗੁਰੂ ਜੀ ਨੇ ਇਸ ਜਗ੍ਹਾ ਤੇ ਮਾਤਾ ਨਾਨਕੀ ਜੀ, ਜੋ ਸਤਿਗੁਰਾਂ ਦੇ ਦੂਜੇ ਮਹਿਲ ਨੇ, ਮਾਤਾ ਨਾਨਕੀ ਜੀ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਲਾਵਾਂ ਲਈਆਂ ਹਨ।
ਅਪਰ ਰੀਤ ਜੇ ਸਭ ਜੇ ਤਕ ਹੋਏ ਜਥਾ ਜੋ ਕਹਿ ਕੀ ਨੀ ਸੋਏ।
ਅਪਰ ਜਿੰਨੀਆਂ ਗੁਰੂ ਘਰ ਦੀਆਂ ਗੁਰਮਤ ਮਰਿਆਦਾਵਾਂ ਦੀਆਂ ਰੀਤੀਆਂ ਨੇ ਸਾਰੀਆਂ ਉੱਥੇ ਕੀਤੀਆਂ ਨੇ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ।
ਲੇ ਲਾਵਾ ਡੇਰੇ ਜਬ ਆਏ ਬੈਠੇ ਹੁਤੇ ਕੁਛਕ ਨਿਜ ਥਾਏ।
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਾਵਾਂ ਲੈ ਕੇ ਆਪਣੇ ਡੇਰੇ ਤੇ ਨਿਜ ਆਸਣ ਤੇ ਵਾਪਸ ਆ ਗਏ ਨੇ, ਜਿੱਥੇ ਬਹੁਤ ਸਾਰੀ ਸੰਗਤ ਸਿੱਖ ਸੇਵਕ ਮਹਾਰਾਜ ਜੀ ਦੇ ਕੋਲ ਬੈਠੇ ਸਤਿਗੁਰਾਂ ਨੂੰ ਵਧਾਈਆਂ ਦੇ ਰਹੇ ਨੇ।
ਹੇਤ ਹਾਰਿਆ ਕਾਰਨ ਆਏ ਗੁਰਜੁਤ ਚੱਲ ਬਰਾਤ ਸਮਝਾਏ।
ਇਹਨੇ ਨੂੰ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਪ੍ਰਸ਼ਾਦੇ ਵਾਸਤੇ ਸੱਦਾ ਆ ਗਿਆ, ਮਹਾਰਾਜ ਜੀ ਪਾ ਕੇ ਪ੍ਰਸ਼ਾਦਾ ਛਕੋ, ਪ੍ਰਸ਼ਾਦਾ ਤਿਆਰ ਹੈ। ਤੋ ਸਤਿਗੁਰੂ ਜੀ ਨਾਲ ਸਾਰੀ ਸੰਗਤ ਨੂੰ ਸਾਰੀ ਬਰਾਤ ਨੂੰ ਨਾਲ ਲੈ ਕੇ ਪ੍ਰਸ਼ਾਦਾ ਛਕਣ ਵਾਲੀ ਜਗ੍ਹਾ ਤੇ ਜਿੱਥੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਸੀ ਉੱਥੇ ਚੱਲ ਕੇ ਆਏ ਨੇ।
ਆਤਿਸ਼ਬਾਜ਼ੀ ਛੁੱਟ ਹਵਾਈ ਜਨ ਸੁਰਪੁਰ ਕੋ ਖਬਰ ਪਠਾਏ।
ਆਤਿਸ਼ਬਾਜ਼ੀਆਂ ਹੋ ਰਹੀਆਂ ਨੇ, ਹਵਾਈਆਂ ਛੁੱਟ ਰਹੀਆਂ ਨੇ, ਉਹ ਹਵਾਈਆਂ ਮਾਨੋ ਦੇਵਪੁਰੀ ਵਿਚ ਖਬਰ ਭੇਜਣ ਲਈ ਛੁਟਾਈਆਂ ਜਾ ਰਹੀਆਂ ਨੇ।
ਕੇਤਕ ਭਾਂਤੀ ਅਨੇਕ ਨੋਤ ਸਭਕ ਆਨੰਦ ਉਦੋਤ।
ਏਦਾਂ ਕਈ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ, ਵੇਖ ਵੇਖ ਕੇ ਸਭ ਆਨੰਦਿਤ ਹੋ ਰਹੇ ਨੇ। ਅਲੌਕਿਕ ਸ਼ਾਦੀ, ਅਲੌਕਿਕ ਹੀ ਨਜ਼ਾਰਾ, ਅਲੌਕਿਕ ਹੀ ਆਨੰਦ ਚਾਰੇ ਪਾਸੇ ਵਰਤਦਾ ਨਜ਼ਰ ਆ ਰਿਹਾ, ਜਿਹੜਾ ਅੱਜ ਤੋਂ ਪਹਿਲਾਂ ਕਦੇ ਸਿੱਖਾਂ ਨੇ ਨਹੀਂ ਵੇਖਿਆ।
ਹਰੀ ਚੰਦ ਕੇ ਸਦਨ ਪਹੁੰਚੇ ਭੋਜਨ ਹੇਠ ਬੈਠ ਕਰ ਉੱਚੇ।
ਗੁਰੂ ਜੀ ਬਾਬਾ ਹਰੀ ਚੰਦ ਜੀ ਦੇ ਘਰ ਪਹੁੰਚੇ, ਸਤਿਗੁਰੂ ਜੀ ਉੱਚੇ ਥਾਂ ਤੇ ਮਹਾਰਾਜ ਜੀ ਵਾਸਤੇ ਬੜੀ ਸੁੰਦਰ ਚੌਂਕੀ ਡਸਾਈ ਹੋਈ, ਉਸ ਚੌਂਕੀ ਤੇ ਆ ਕੇ ਸਤਿਗੁਰੂ ਜੀ ਭੋਜਨ ਛਕਣ ਵਾਸਤੇ ਬੈਠੇ ਹਨ।
ਗੁਰ ਹਿਤ ਚੌਂਕੀ ਬੜੀ ਵਿਛਾਏ ਜਿਥਾ ਉਚਿਤ ਸਭ ਦੀਏ ਬਿਠਾਏ।
ਸਤਿਗੁਰਾਂ ਦੇ ਬੈਠਣ ਲਈ ਵੱਡੀ ਚੌਂਕੀ ਰੱਖੀ ਸੀ, ਮਹਾਰਾਜ ਜੀ ਉਹਦੇ ਤੇ ਬੈਠੇ, ਫਿਰ ਜਥਾ ਯੋਗ ਨਾਲ ਜਿੰਨੀ ਸੰਗਤ ਹੈ ਉਹਨਾਂ ਸਾਰਿਆਂ ਨੂੰ ਆਸਣ ਦੇ ਕੇ ਬਿਠਾਇਆ ਹੈ।
ਭਾਂਤ ਭਾਂਤ ਕੇ ਗਨ ਪਕਵਾਨ ਤਰ ਤਰ ਥਾਰ ਪਰੋਸਨ ਠਾਨ।
ਭਾਂਤ ਭਾਂਤ ਦੇ ਅਨੇਕ ਪ੍ਰਕਾਰ ਦੇ ਪਕਵਾਨ ਵੱਡਿਆਂ ਥਾਲਾਂ ਵਿਚ ਲਿਆ ਕੇ ਪਰੋਸੇ ਨੇ, ਅਨੇਕ ਪ੍ਰਕਾਰ ਦੇ ਪਕਵਾਨ ਬਾਬਾ ਹਰੀ ਚੰਦ ਜੀ ਨੇ ਤਿਆਰ ਕਰਵਾਏ ਸਨ, ਉਹ ਪਕਵਾਨ ਥਾਲਾਂ ਵਿਚ ਧਰ ਕੇ ਪਰੋਸੇ ਗਏ ਨੇ।
ਮੇਵੇ ਬਹੁ ਮਿਲਾਏ ਬਨਵਾਏ ਸਭ ਕੋ ਦੇ ਕਰ ਕੈ ਚਵਾਏ।
ਸਾਰੇ ਮੇਵੇ ਉਹਦੇ ਵਿਚ ਮਿਲਾਏ ਹੋਏ ਨੇ, ਅਨੇਕ ਪ੍ਰਕਾਰ ਦੇ ਮੇਵੇ ਮਿਲਾ ਕੇ ਕਹਿੰਦੇ ਪਕਵਾਨ ਤਿਆਰ ਕੀਤੇ ਹੋਏ, ਉਹ ਸਾਰਿਆਂ ਨੂੰ ਚਕਾ ਕੇ ਭਲੀ ਪ੍ਰਕਾਰ ਨਾਲ ਸਭ ਨੂੰ ਤ੍ਰਿਪਤ ਕੀਤਾ ਹੈ।
ਸਵਾਦਤ ਅਚਵਨ ਲਗੇ ਆਹਾਰ ਕੋਕਲ ਕੰਟੀ ਗਾਵਤ ਨਾਰ।
ਬੜੇ ਸਵਾਦ ਨਾਲ ਬੜੇ ਆਨੰਦ ਨਾਲ ਸਭ ਭੋਜਨ ਛਕ ਰਹੇ ਨੇ, ਆਹਾਰ ਕਰ ਰਹੇ ਨੇ। ਕੋਇਲ ਵਰਗੀ ਮਿੱਠੀ ਆਵਾਜ਼ ਵਾਲੀਆਂ ਇਸਤਰੀਆਂ ਲਾਗੇ ਬੈਠੀਆਂ ਸੁੰਦਰ ਮੰਗਲਾਚਾਰ ਗਾਇਨ ਕਰ ਰਹੀਆਂ ਹਨ।
ਆਨੰਦਤ ਹੇਰਤ ਅਚਵਤ ਸਨੇ ਸਨੇ ਭੋਜਨ ਕੋ ਤ੍ਰਿਪਤ।
ਕਹਿੰਦੇ ਇਸ ਤਰ੍ਹਾਂ ਬੜਾ ਆਨੰਦ ਹੋ ਰਿਹਾ ਹੈ, ਬੜੇ ਪਿਆਰ ਨਾਲ ਸਾਰੀ ਸੰਗਤ ਬਰਾਤ ਛੇਵੇਂ ਪਾਤਸ਼ਾਹ ਦੇ ਸਮੇਤ ਭੋਜਨ ਛਕ ਰਹੇ ਨੇ। ਬੜੇ ਆਨੰਦ ਸਹਿਤ ਬੜੀ ਸ਼ਾਂਤੀ ਨਾਲ ਠਰੰਮੇ ਨਾਲ ਭੋਜਨ ਛਕ ਕੇ ਸਭ ਆਨੰਦਿਤ ਹੋ ਰਹੇ, ਸਭ ਸਹਿਜੇ ਸਹਿਜੇ ਤ੍ਰਿਪਤ ਹੋ ਰਹੇ ਨੇ।
ਇਸੀ ਪ੍ਰਕਾਰ ਤੀਨ ਦਿਨ ਬਾਸੇ ਰੀਤ ਜਿਥੋ ਚਿਤ ਸਕਲ ਪ੍ਰਗਾਸੇ।
ਪ੍ਰਕਾਰ ਨਾਲ ਖਾਲਸਾ ਜੀ ਫਿਰ ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ, ਸਤਿਗੁਰਾਂ ਦੇ ਸਮੇਤ ਸਾਰੀ ਸੰਗਤ ਨੇ ਲੰਗਰ ਛਕਿਆ। ਉਸ ਸਮੇਂ ਇੱਕ ਰੀਤ ਹੁੰਦੀ ਸੀ ਕਿ ਭੋਜਨ ਛਕਣ ਤੋਂ ਬਾਅਦ ਨਾਲ ਮਾਇਆ ਦਿੱਤੀ ਜਾਂਦੀ ਸੀ, ਕਿਹਨਾਂ ਵਾਸਤੇ, ਜਿਨ੍ਹਾਂ ਨੇ ਬਰਤਨ ਮਾਂਜਣੇ ਹੁੰਦੇ ਸੀ, ਭਾਂਡੇ ਬਰਤਨ ਮਾਂਜਣੇ ਹੁੰਦੇ ਸੀ, ਉਹਨਾਂ ਵਾਸਤੇ ਮਾਇਆ ਰੱਖ ਦਿੱਤੀ ਜਾਂਦੀ ਸੀ ਕਿ ਲੋੜਵੰਦ ਦੀ ਲੋੜ ਪੂਰੀ ਹੋ ਜਾਏ, ਉਹਨਾਂ ਗਰੀਬਾਂ ਦਾ ਵੀ ਗੁਜ਼ਾਰਾ ਨਾਲ ਨਾਲ ਚੱਲਦਾ ਰਹੇ। ਉਹ ਵੀ ਮਰਿਆਦਾ ਹੋਈ ਹੈ, ਸਭ ਨੇ ਜਲ ਪਾਨ ਕੀਤਾ, ਹੱਥ ਧੋਏ ਨੇ। ਇਸੇ ਪ੍ਰਕਾਰ ਤਿੰਨ ਦਿਨ ਸਤਿਗੁਰੂ ਜੀ ਨੇ ਬਰਾਤ ਸਮੇਤ ਇੱਥੇ ਨਿਵਾਸ ਰੱਖਿਆ, ਤਿੰਨ ਦਿਨ ਇੱਥੇ ਰਹਿ ਕੇ ਨਿਵਾਸ ਕੀਤਾ, ਔਰ ਜਥੋਚਿਤ ਸਾਰੀਆਂ ਕੁੱਲ ਰੀਤੀਆਂ ਮਹਾਰਾਜ ਜੀ ਨੇ ਨਿਭਾਈਆਂ ਹਨ।
ਦਾਇਜ ਦੀਨ ਪ੍ਰਿਯੰਕ ਬਿਠਾਏ ਬਸਤਰ ਬੇਬੂਕਨ ਤਰ ਸਮਝਾਏ।
ਪਲੰਘੇ ਤੇ ਬਿਠਾ ਕੇ ਬਾਬਾ ਹਰੀ ਚੰਦ ਜੀ ਨੇ ਜਥਾ ਸ਼ਕਤ ਜੋ ਜੋ ਪਿਟਾਵਾਂ ਦੇ ਸਕਦੇ ਸਨ, ਅਨੇਕ ਪ੍ਰਕਾਰ ਦੀਆਂ ਵਸਤੂਆਂ, ਬੜੇ ਸੁੰਦਰ ਕੱਪੜੇ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਕੇ ਰੱਖੇ ਹਨ।
ਜਥਾ ਸ਼ਕਤ ਬੜ ਬਾਸਨ ਦੀਨ ਹੱਥ ਜੋੜ ਬਿਨਤੀ ਪੁਨਕੀ।
ਜਥਾ ਸ਼ਕਤ ਬਹੁਤ ਸਾਰੇ ਗੁਰੂ ਕੇ ਲੰਗਰਾਂ ਵਾਸਤੇ ਬਰਤਨ ਆਦਿਕ ਉਹ ਵੀ ਸਾਰੇ ਬਾਬਾ ਹਰੀ ਚੰਦ ਜੀ ਨੇ ਭੇਟ ਕੀਤੇ ਹਨ।
ਹਰੀ ਚੰਦ ਹਰ ਦੇਈ ਦੰਪਤ ਕਹੇ ਗੁਰੂ ਹਮ ਦੇਈ ਜੋ ਸੰਪਤ।
ਬਾਬਾ ਹਰੀ ਚੰਦ ਜੀ ਔਰ ਬਾਬਾ ਹਰੀ ਚੰਦ ਜੀ ਦੀ ਘਰ ਵਾਲੀ ਇਹਦਾ ਨਾਂ ਸੀ ਮਾਤਾ ਹਰਦੇਈ, ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੱਸ ਹੈ। ਬਾਬਾ ਹਰੀ ਚੰਦ ਤੇ ਮਾਤਾ ਹਰਦੇਈ ਦੋਵਾਂ ਨੇ ਹੱਥ ਜੋੜੇ, ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਦਿਆਂ ਕਹਿੰਦੇ, ਸਤਿਗੁਰੂ ਜਿਹੜੀ ਸੰਪਦਾ ਜਿਹੜਾ ਧਨ ਜੋ ਕੁਝ ਆਪ ਜੀ ਨੇ ਸਾਨੂੰ ਦਿੱਤਾ ਹੈ,
ਭੁਗਤੈ ਸਗਰੇ ਦਾਨ ਤੁਮਾਰ ਨੈ ਸਮਕੋ ਸਭ ਕੇ ਦਾਤਾਰ।
ਮਹਾਰਾਜ ਜੀ ਸਭ ਕੁਝ ਤੁਹਾਡਾ ਦਿੱਤਾ ਹੋਇਆ, ਸਾਡੇ ਕੋਲ ਤੁਹਾਡਾ ਦਿੱਤਾ ਹੋਇਆ ਇਹ ਦਾਨ ਸਾਰੇ ਸੰਸਾਰ ਦੇ ਜੀਵ ਭੋਗ ਰਹੇ ਨੇ, ਤੁਹਾਡੇ ਵਰਗਾ ਦਾਤਾਰ, ਤੁਹਾਡੇ ਵਰਗਾ ਦਾਤਾ ਇਹ ਛੇਵੇਂ ਪਾਤਸ਼ਾਹ ਇਸ ਸਾਰੇ ਬ੍ਰਹਿਮੰਡ ਚ ਵਿਸ਼ਵ ਚ ਕੋਈ ਨਹੀਂ।
ਇੱਕ ਦਾਸ ਇੱਕ ਦਾਸੀ ਸੇਵਾ ਹਿਤ ਦੀਨ ਇਮਕੈ ਦੋਇਨ ਬੰਧਨਾ ਕੀਨ।
ਸਤਿਗੁਰੂ ਜੀ ਅਸੀਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕੇ, ਹਾਲਾਂਕਿ ਪੂਰਾ ਤਾਣ ਲਾ ਕੇ ਜਿੰਨੀ ਸੇਵਾ ਕਰ ਸਕਦੇ ਸੀ ਕੀਤੀ ਹੈ, ਪਰ ਬਾਅਦ ਚ ਨਿਮਰਤਾ ਸਹਿਤ ਬਾਬਾ ਹਰੀ ਚੰਦ ਤੇ ਮਾਤਾ ਹਰਦੇਈ ਛੇਵੇਂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਅਸੀਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕੇ, ਸਿਰਫ ਆਪਣੀ ਲੜਕੀ ਇੱਕ ਦਾਸੀ ਦੇ ਰੂਪ ਚ ਤੁਹਾਨੂੰ ਭੇਟ ਕਰ ਸਕੇ ਆ, ਉਹਨੂੰ ਹੀ ਆਪ ਜੀ ਨੇ ਅੰਗੀਕਾਰ ਕਰਨਾ।
ਵਿਦਾ ਕਰੇ ਸਗਰੀ ਬਿਦ ਆਛੇ ਜਾਤ ਚਲੀ ਤਨ ਜਾ ਕੇ ਪਾਛੇ।
ਕਹਿ ਕੇ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਫਿਰ ਸਾਰੀ ਬਾਰਾਤ ਨੂੰ ਭਲੀ ਪ੍ਰਕਾਰ ਨਾਲ ਸਤਿਗੁਰਾਂ ਨੂੰ ਵਿਦਾ ਕੀਤਾ ਹੈ।
ਲਾਏ ਗਰੇ ਸੰਗ ਦ੍ਰਿਗ ਜਲ ਪਰੇ ਅਪਰ ਸਹੇਲੀ ਮਿਲਵੇ ਕਰੇ।
ਔਰ ਆਪਣੀ ਧੀ ਦੀ ਡੋਲੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਟੋਰੀ ਹੈ ਤੇ ਚੱਲਣ ਸਮੇਂ ਮਾਵਾਂ ਦੇ ਹਿਰਦਿਆਂ ਵਿੱਚ ਮਮਤਾ ਹੈ, ਆਪਣੀ ਧੀ ਨਾਨਕੀ ਨੂੰ ਗਲ ਲਾ ਕੇ ਮਾਤਾ ਹਰਦੇਈ ਜੀ ਨੇਤਰ ਭਰਦੇ ਨੇ। ਮਾਤਾ ਨਾਨਕੀ ਜੀ ਹੋਰ ਬਹੁਤ ਸਾਰੀਆਂ ਨਾਲ ਦੀਆਂ ਸਖੀਆਂ ਸਹੇਲੀਆਂ ਨੂੰ ਗਲ ਲੱਗ ਕੇ ਮਿਲਦੇ ਹਨ।
ਵਿਦਾ ਹੋਏ ਸਤਿਗੁਰ ਚੱਲ ਪਰੇ ਆਪਣੇ ਸਦਨ ਆਏ ਬੋ ਕਰੇ।
ਸਾਰਿਆਂ ਨੂੰ ਮਿਲ ਕੇ ਮਾਤਾ ਜੀ ਡੋਲੀ ਚ ਸਵਾਰ ਹੋਏ ਤੇ ਸਤਿਗੁਰੂ ਜੀ ਚੱਲ ਪਏ। ਇਥੋਂ ਵਿਦਾ ਹੋ ਕੇ ਬਾਬਾ ਹਰੀ ਚੰਦ ਜੀ ਦੇ ਘਰ ਤੋਂ ਮਹਾਰਾਜ ਜੀ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਨੇ। ਚੱਲ ਕੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਆਪ ਪਹੁੰਚੇ ਹਨ। ਏਦਾਂ ਸਤਿਗੁਰਾਂ ਦੀ ਦੂਜੀ ਸ਼ਾਦੀ ਸੰਪੂਰਨ ਹੋਈ। ਜਿਵੇਂ ਸਤਿਗੁਰੂ ਜੀ ਵਾਪਸ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਮਾਤਾ ਗੰਗਾ ਜੀ ਨੇ ਅੱਗੇ ਸਵਾਗਤ ਕੀਤਾ ਹੈ, ਖੁਸ਼ੀਆਂ ਮਨਾਈਆਂ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।